ਜੂਝ ਕੇ ਖਰੀਦੀਆਂ ਪਾ ਰਹੇ ਸੀ। ਉਹਨਾਂ ਸ਼ਹੀਦਾਂ ਨੂੰ ਆਪਾਂ ਯਾਦ ਕਰ ਰਹੇ ਹਾਂ ਅਤੇ ਨਾਲ ਗੁਰੂ ਪਾਤਸ਼ਾਹ ਦੀ ਕਥਾ ਵੀ ਸੁਣ ਰਹੇ ਹਾਂ। ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਦੂਸਰੇ ਪਾਤਸ਼ਾਹ ਖੰਡੂਰ ਮਾਈ ਪੜਾਈ ਦੇ ਕਮਰੇ ਵਿੱਚ ਕੋਠੜੀ ਵਿੱਚ ਸਮਾਧੀ ਲਾ ਕੇ ਬੈਠੇ ਸਨ। ਬਾਬਾ ਬੁੱਢਾ ਜੀ ਸੰਗਤ ਸਮੇਤ ਪਹੁੰਚੇ, ਗੁਰੂ ਮਹਾਰਾਜ ਨੂੰ ਕੋਠੜੀ ਵਿੱਚੋਂ ਪ੍ਰਗਟ ਕੀਤਾ ਹੈ। ਸੰਗਤ ਦੇ ਦਰਸ਼ਨ ਕਰਕੇ ਉਹਨਾਂ ਪਿਆਰਿਆਂ ਦੇ ਜਿਹੜੇ ਗੁਰੂ ਨਾਨਕ ਸਾਹਿਬ ਦੀ ਸੇਵਾ ਕਰਿਆ ਕਰਦੇ ਸਨ, ਬਾਬਾ ਬੁੱਢਾ, ਭਾਈ ਸਧਾਰਨ, ਭਾਈ ਕਮਾਲਾ ਜੀ, ਹੋਰ ਵੀ ਬਹੁਤ ਸਿੱਖ ਸਨ, ਉਹਨਾਂ ਸਾਰਿਆਂ ਪਿਆਰਿਆਂ ਨੂੰ ਮਿਲ ਕੇ ਗੁਰੂ ਅੰਗਦ ਦੇਵ ਜੀ ਦੇ ਨੇਤਰਾਂ ਚੋਂ ਬੈਰਾਗ ਦਾ ਜਲ ਸ਼ਮ ਸ਼ਮ ਕਰਕੇ ਵਸਣ ਲੱਗ ਪਿਆ ਔਰ ਬਹੁਤ ਹੀ ਭਾਵਪੂਰਕ ਮਿਲਦੇ ਚੋਂ ਇਹ ਪੰਕਤੀਆਂ ਨਿਕਲੀਆਂ, ਜਿਸ ਪਿਆਰੇ ਸੋਨੇ ਨੂੰ ਇਸ ਆਗਿਆ ਮਰ ਚਲੀ ਹੈ, ਲਿਖਦੀ ਉਹਨੂੰ ਸੰਸਾਰ ਤਾਂ ਕੇ ਪਾਛੇ ਜੀਵਨ। ਗੁਰੂ ਅੰਗਦ ਦੇਵ ਜੀ ਦੀ ਬਾਣੀ ਵਿੱਚ ਇਹ ਪਹਿਲਾ ਸਲੋਕ ਹੁੰਦਾ ਹੈ। ਇਸ ਤੋਂ ਬਾਅਦ ਉਹਨਾਂ ਦੇ ਬਾਹਠ ਤਰੇਂ ਸਲੋਕ ਹੋਰ ਵੀ ਹਨ। ਗੁਰੂ ਅੰਗਦ ਦੇਵ ਜੀ ਦੀ ਬਾਣੀ ਸਿਰਫ ਵਾਰਾਂ ਵਿੱਚ ਹੀ ਆਉਂਦੀ, ਸਲੋਕ ਹੀ ਉਚਾਰਨ ਕੀਤੇ ਹਨ। ਆਓ ਮਹਾਰਾਜ ਦੇ ਇਹਨਾਂ ਪਾਵਨ ਬਚਨਾਂ ਨੂੰ ਸੁਣੀਏ। ਪਿਆਰ ਸਰਦਾਰ ਸਤਨਾਮ ਸ੍ਰੀ ਵਾਹਿਗੁਰੂ ਸਾਰੀਆਂ ਬੇਨਤੀਆਂ ਬੇਨਤੀਆਂ ਛੱਡ ਦਿੱਤੀਆਂ, ਬਸ ਆਪਣੇ ਸਿੱਖਾਂ ਦੇ ਪ੍ਰੇਮ ਦੇ ਵਾਸ ਹੋ ਕੇ ਕੋਠੜੀ ਤੋਂ ਬਾਹਰ ਆ ਗਏ। ਸਰੀਰ ਤਪੱਸਿਆ ਕਰ ਕਰਕੇ ਪੀੜਾ ਪੈ ਚੁੱਕਾ ਹੈ, ਸਾਰੇ ਸਰੀਰ ਦਾ ਰੰਗ ਪੀੜਾ ਭੂਤ ਹੋਇਆ ਹੈ, ਅੰਗ ਪਤਲੇ ਦੁਬਲੇ ਹੋ ਚੁੱਕੇ ਹਨ। ਜਦੋਂ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕੀਤੇ, ਸੰਗਤਾਂ ਦੇ ਚਿਹਰੇ ਖਿੜ ਗਏ, ਸਿੱਖਾਂ ਦੇ ਮੂੰਹ ਤੇ ਲਾਲੀਆਂ ਆ ਗਈਆਂ। ਮਹਾਰਾਜ ਗੁਰੂ ਅੰਗਦ ਦੇਵ ਜੀ ਕੋਠੜੀ ਤੋਂ ਬਾਹਰ ਨਿਕਲੇ ਨੇ, ਵਿਹੜੇ ਦੇ ਵਿੱਚ ਸੰਗਤ ਖੜੀ ਹੈ। ਬਾਬਾ ਬੁੱਢਾ ਜੀ, ਭਾਈ ਸਧਾਰਨ ਜੀ, ਭਾਈ ਭਗੀਰਥ ਜੀ, ਹੋਰ ਬੜੇ ਕਰਨੀਆਂ ਵਾਲੇ ਸਿੱਖ ਖੜੇ ਹਨ। ਸਾਰੇ ਉਹ ਸਿੱਖ ਖੜੇ ਹਨ ਜਿਹੜੇ ਗੁਰੂ ਨਾਨਕ ਦੇਵ ਜੀ ਕੋਲ ਕਰਤਾਰਪੁਰ ਸਾਹਿਬ ਗੁਰੂ ਅੰਗਦ ਦੇਵ ਜੀ ਦੇ ਨਾਲ ਰਲ ਕੇ ਸੇਵਾ ਕਰਿਆ ਕਰਦੇ ਸਨ। ਕੋਈ ਲੰਗਰ ਦੀ ਸੇਵਾ ਕਰਦਾ ਸੀ, ਕੋਈ ਭਾਂਡੇ ਮਾਂਜਦਾ ਸੀ, ਕੋਈ ਆਟਾ ਗੁੰਨਦਾ ਸੀ, ਕੋਈ ਪ੍ਰਸ਼ਾਦੇ ਲਾਉਂਦਾ ਸੀ, ਕੋਈ ਗੁਰੂ ਘਰ ਦੇ ਪਸ਼ੂਆਂ ਲਈ, ਮਾਲ ਡੰਗਰ ਲਈ ਘਾਹ ਪੱਠਾ ਵੱਢ ਕੇ ਲਿਆਉਂਦਾ ਸੀ, ਕੋਈ ਪਸ਼ੂਆਂ ਨੂੰ ਪਾਣੀ ਪਿਆਉਂਦਾ ਸੀ, ਕੋਈ ਸੰਗਤ ਨੂੰ ਪਾਣੀ ਪਿਆਉਂਦਾ ਸੀ। ਏਦਾਂ ਦੇ ਉਹ ਸੈਂਕੜੇ ਸਿੱਖ ਸੇਵਾ ਦੇ ਪੁੰਜ ਗੁਰੂ ਮਹਾਰਾਜ ਕੋਲ ਰਹਿਣ ਵਾਲੇ ਉਹਨਾਂ ਸਿੱਖਾਂ ਦੇ ਸ੍ਰੀ ਗੁਰੂ ਅੰਗਦ ਦੇਵ ਜੀ ਨੂੰ ਦਰਸ਼ਨ ਹੋਏ ਹਨ। ਆਪਣੇ ਸਾਥੀਆਂ ਦੇ ਜਿਹਨਾਂ ਨਾਲ ਰਲ ਕੇ ਸੇਵਾ ਕੀਤੀ ਸੀ ਉਹਨਾਂ ਦੇ ਦਰਸ਼ਨ ਹੋਏ ਹਨ। ਉਹਨਾਂ ਪਿਆਰਿਆਂ ਨੂੰ, ਆਪਣੇ ਗੁਰਭਾਈਆਂ ਨੂੰ ਵੀ ਤੇ ਆਪਣੇ ਸਿੱਖਾਂ ਨੂੰ ਦੇਖ ਕੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਰੋਮ ਰੋਮ ਵਿੱਚ ਗੁਰੂ ਨਾਨਕ ਦੇ ਪਿਆਰ ਦੀਆਂ ਕਾਂਗਾਂ ਆ ਰਹੀਆਂ ਹਨ। ਪ੍ਰੇਮ ਦਾ ਪ੍ਰਵਾਹ ਏਦਾਂ ਵਧਿਆ ਜਿਵੇਂ ਬਰਸਾਤਾਂ ਦੇ ਵਿੱਚ ਨਦੀਆਂ ਦਾ ਪਾਣੀ ਵੱਧ ਜਾਂਦਾ ਹੈ। ਸਤਿਗੁਰੂ ਅੰਗਦ ਦੇਵ ਸਾਹਿਬ ਜੀ ਆਪਣੀ ਰਚਨਾ ਤੋਂ ਇਹ ਸਲੋਕ ਉਚਾਰਨ ਕੀਤਾ ਹੈ। ਦੂਸਰੇ ਪਾਤਸ਼ਾਹ ਮਹਾਰਾਜ ਆਪਣੇ ਸੁਭਾਰੇ ਮਾਨ ਸੁੰਦਰ ਸੋਹਣੇ ਮੁੱਖ ਤੋਂ ਸ੍ਰੀ ਨਾਮ ਸੁਧਾਰੇ ਮਾਨ ਦਾ ਹੈ, ਸ੍ਰੀ ਨਾਮ ਸ੍ਰੋਮਣੀ ਦਾ ਹੈ, ਸ੍ਰੀ ਨਾਮ ਸੁੰਦਰ ਦਾ ਹੈ, ਜੋ ਸਤਿਗੁਰਾਂ ਦਾ ਸੁਧਾਰੇ ਮਾਨ ਮੁੱਖ ਹੈ, ਉਸ ਮੁੱਖ ਤੋਂ ਇਹ ਬਾਤ ਗੁਰੂ ਅੰਗਦ ਦੇਵ ਜੀ ਉਚਾਰਨ ਕਰਦੇ ਹਨ। ਮਹਾਰਾਜ ਕਹਿੰਦੇ ਹਨ, ਜਿਸ ਪਿਆਰੇ ਨਾਲ ਪ੍ਰੇਮ ਹੋਵੇ, ਭਾਵ ਗੁਰੂ ਨਾਨਕ ਦੇ ਨਾਲ ਪਿਆਰ ਹੈ ਸਾਡਾ ਉਸ ਪਿਆਰੇ ਤੋਂ ਪਹਿਲਾਂ ਹੀ ਮਰ ਜਾਣਾ ਚਾਹੀਦਾ ਹੈ। ਉਸ ਤੋਂ ਅੱਗੇ ਹੀ ਚਲੇ ਜਾਈਏ, ਉਸ ਤੋਂ ਬਾਅਦ ਜੀਣਾ ਕਦਾ ਜੀਣਾ ਹੈ। ਉਸ ਗੁਰੂ ਨਾਨਕ ਤੋਂ ਬਾਅਦ ਇਸ ਦੁਨੀਆਂ 'ਚ ਜੀਣਾ ਤ੍ਰਿਗ ਜੀਣਾ ਹੈ। ਜਿਸ ਪਿਆਰੇ ਨਾਲ ਪ੍ਰੇਮ ਹੋਵੇ ਉਸ ਤੋਂ ਬਾਅਦ ਜੀਣਾ ਤਾਂ ਤ੍ਰਿਗ ਹੁੰਦਾ ਹੈ। ਏਦਾਂ ਸ੍ਰੀ ਗੁਰੂ ਅੰਗਦ ਦੇਵ ਜੀ ਬਹੁਤ ਬੈਰਾਗ। ਅਸੀਂ ਤਾਂ ਸਾਧ ਸਮੇਂ ਦੀ ਸਲੋਕ ਉਸ ਅਵਸਥਾ 'ਚ ਪੜ੍ਹ ਨਹੀਂ ਨਾ ਸਕਦੇ। ਸਾਤੋਂ ਅਵਸਥਾ ਬਣਨੀ ਨੇ, ਸਾਡੇ ਅੰਦਰ ਉਹ ਪ੍ਰੇਮ ਜਾਗਣਾ ਹੀ ਨਹੀਂ ਜਿਹੜਾ ਗੁਰੂ ਅੰਗਦ ਦੇਵ ਜੀ ਦੇ ਰੋਮ ਰੋਮ ਵਿੱਚ ਵਸਿਆ ਹੋਇਆ ਸੀ। ਅਤੇ ਉਹਨਾਂ ਦੀ ਰਸਮਾਂ ਤੋਂ ਜਦੋਂ ਇਹ ਸ਼ਬਦ ਨਿਕਲੇ ਸਨ, ਉਹ ਕਿੰਨੇ ਕੁ ਬਰਾਗ ਵਿੱਚ ਨਿਕਲੇ ਹੋਣਗੇ, ਕਿੰਨੇ ਕੁ ਬਿਰਵਾ ਤੁਰ ਹੋ ਕੇ ਨਿਕਲੇ ਹੋਣਗੇ, ਅਸੀਂ ਅੰਦਾਜ਼ਾ ਨਹੀਂ ਲਾ ਸਕਦੇ। ਸਾਡੀ ਓਨੀ ਅਵਸਥਾ ਨਹੀਂ, ਅਸੀਂ ਓਨੇ ਗਹਿਰੇ ਜਾ ਨਹੀਂ ਸਕਦੇ। ਜਿਸ ਪਿਆਰੇ ਸਿਉਨੇ ਹੋਸਿਆ ਗਿਆ ਪਰ ਚੱਲੀਏ ਜਗ ਜੀਵਨ ਸੰਸਾਰ ਤਾਕੇ ਪਾਛੇ ਜੀਵਣਾ। ਇਹੋ ਜਿਹੇ ਬਰਾਗ ਪੂਰਤ ਸ਼ਬਦ ਜਦੋਂ ਕਹੇ ਹਨ, ਸਾਰੀ ਸੰਗਤ ਦੇ ਵਿੱਚ ਸ੍ਰੀ ਗੁਰੂ ਅੰਗਦ ਦੇਵ ਜੀ ਦਇਆ ਚ ਗਏ ਹਨ। ਜਿਵੇਂ ਸਿੱਖ ਉੱਥੇ ਬੈਠੇ ਸਨ, ਆਏ ਸਨ ਬਾਬਾ ਬੁੱਢਾ ਜੀ ਦੇ ਨਾਲ, ਸਿੱਖਾਂ ਨੂੰ ਦਰਸ਼ਨ ਦੇ ਕੇ ਖੁਸ਼ ਕਰਦੇ ਸਨ, ਬੜੇ ਖੁਸ਼ ਹੋਏ। ਗੁਰੂ ਸਾਹਿਬ ਦੇ ਦਰਸ਼ਨ ਕਰਕੇ ਤਨ ਮਨ ਹੋਏ ਨਿਹਾਲ, ਜਾਂ ਗੁਰੂ ਦੇਖਾਂ ਸਾਹਮਣੇ ਰੋਮ ਰੋਮ ਸਿੱਖਾਂ ਨਾਲ ਖਿੜ ਗਿਆ। ਸਤਿਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਕੇ ਇਉਂ ਲੱਗਾ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਗਏ। ਉਹ ਜਿਹੜਾ ਆਨੰਦ ਆਉਂਦਾ ਹੁੰਦਾ ਸੀ ਮਹਾਰਾਜ ਪਹਿਲੇ ਪਾਤਸ਼ਾਹ ਦੇ ਦਰਸ਼ਨ ਕਰਕੇ ਸ਼ਾਂਤੀ ਮਿਲਦੀ ਸੀ, ਮਨ ਟਿਕਦਾ ਸੀ, ਮਨ ਦੀ ਚੰਚਲਤਾ ਹੀ, ਮਨ ਦੀ ਭਟਕਣ ਖਤਮ ਹੁੰਦੀ ਸੀ। ਅੱਜ ਗੁਰੂ ਅੰਗਦ ਦੇਵ ਦੇ ਦਰਸ਼ਨ ਕਰਕੇ ਏਦਾਂ ਮਨ ਟਿਕ ਗਿਆ। ਮਹਾਰਾਜ ਜੀ ਨੇ ਸਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਸਾਰੀ ਸੰਗਤ ਨੂੰ ਹੌਸਲਾ ਦਿੱਤਾ। ਕਹਿਣ ਲੱਗੇ, ਭਾਈ ਗੁਰਸਿੱਖੋ, ਤੀਰਥ ਰੱਖੋ ਤੇ ਨਾਮ ਜਪੋ। ਉਹ ਮਾਹੀ ਭਰਾਈ ਦਾ ਧਾਰੀ ਪੰਗਤਾਂ ਲੱਗੀ ਹੈ। ਮਾਹੀ ਭਰਾਈ ਬਹੁਤ ਉਦਮੀ ਸੀ, ਗੁਰਬਾਣੀ ਪੜ੍ਹਨ ਵਾਲੀ, ਆਪਣੇ ਹੱਥੀ ਚੱਕੀ ਪੀਸ ਕੇ ਆਟਾ ਤਿਆਰ ਕੀਤਾ, ਆਟਾ ਬੰਨਿਆ, ਉਧਰੋਂ ਉਹਨੇ ਦਾਲ ਸਬਜ਼ੀ ਤਿਆਰ ਕਰ ਲਈ। ਮਾਈ ਭਰਾਈ ਨੇ ਸਾਰੀਆਂ ਸਿੱਖਾਂ ਲਈ ਪ੍ਰਸ਼ਾਦਾ ਮਿੰਟੋ ਮਿੰਟ ਤਿਆਰ ਕਰਤਾ। ਪੁਰਾਣੀਆਂ ਮਾਈਆਂ ਬੜੀ ਉਦਮੀ ਹੁੰਦੀਆਂ ਸਨ। ਸਾਹ ਸਮੇਂ ਜੀ, ਅੱਜ ਕੱਲ੍ਹ ਤਾਂ ਉਹਨਾਂ ਕੰਮ ਕਰਨਾ ਹੀ ਨਹੀਂ ਪੈਂਦਾ। ਪਹਿਲਾਂ ਸਵੇਰੇ ਉੱਠਣਾ, ਦੁੱਧ ਰਿੜਕਣਾ, ਫਿਰ ਨਾਲ ਚੱਕੀ ਪੀਸ ਕੇ ਆਟਾ ਘਰ ਜਿਵੇਂ ਜੀਆਂ ਨੇ ਖਾਣਾ, ਦਸ ਦਸ ਤੋਂ ਲੈਣੇ ਹੁੰਦੇ ਸੀ ਅਤੇ ਆਟਾ ਘਰ ਪੀਣਾ ਪੈਂਦਾ ਸੀ। ਅਤੇ ਉਹ ਆਟਾ ਪੀ ਕੇ ਫਿਰ ਪ੍ਰਸ਼ਾਦੇ ਬਣਾਉਣੇ, ਉਧਰੋਂ ਫਿਰ ਪਾਥੀਆਂ ਗੋਹਾ ਥੱਪਿਆ ਹੁੰਦਾ ਸੀ, ਉਹ ਲੈ ਕੇ ਆਉਣਾ, ਉਹਦੇ ਨਾਲ ਫਿਰ ਅੱਗ ਬਾਲਣੀ, ਲੱਕੜਾਂ ਸੁੱਕੀਆਂ ਸਾਂਭ ਕੇ ਰੱਖਣੀਆਂ। ਇੱਕ ਵਕਤ ਨਹੀਂ ਸੀ ਹੁੰਦਾ, ਅੱਜ ਕੱਲ੍ਹ ਤਾਂ ਸਾਰੀਆਂ ਚੀਜ਼ਾਂ ਨਜ਼ਰ ਨਹੀਂ ਆਉਂਦੀਆਂ, ਇੰਨੀ ਸਹੂਲਤਾਂ ਹੋ ਗਈਆਂ। ਅਤੇ ਫਿਰ ਵੀ ਪ੍ਰਸ਼ਾਦਾ ਸਾਰੇ ਟੱਬਰ ਦਾ ਤਿਆਰ ਕਰ ਦੇਣਾ ਅਤੇ ਬਾਹਰ ਖੇਤਾਂ 'ਚ ਵੀ ਪ੍ਰਸ਼ਾਦਾ ਬਣਾ ਕੇ ਭੇਜਣਾ, ਆਪ ਭੱਤਾ ਲੈ ਕੇ ਜਾਣਾ। ਮਾਈ ਭਰਾਈ ਨੇ ਬੜੇ ਉਦਮ ਨਾਲ ਸਾਰੀ ਸੰਗਤ ਲਈ ਪ੍ਰਸ਼ਾਦਾ ਮਿੰਟੋ ਮਿੰਟ ਹੀ ਤਿਆਰ ਕਰ
ਦਿੱਤਾ।
ਸਾਰਿਆਂ ਨੂੰ ਪ੍ਰਸ਼ਾਦਾ ਛਕਾਇਆ, ਲੰਗਰ ਛਕ ਕੇ ਉਹ ਸਿੱਖ ਵਾਪਸ ਗਏ ਨਹੀਂ, ਉੱਥੇ ਹੀ ਠਹਿਰ ਗਏ। ਜਿੱਥੇ ਗੁਰੂ ਉੱਥੇ ਸਿੱਖ, ਉੱਥੇ ਹੀ ਰਹਿ ਗਏ। ਮਹਾਰਾਜ ਗੁਰੂ ਅੰਗਦ ਦੇਵ ਦੀ ਸੇਵਾ ਹੋਣ ਲੱਗ ਪਈ। ਉਹ ਵੀ ਆਪ ਉਦਮ ਕਰਨ ਲੱਗ ਪਏ, ਕੋਈ ਲੱਕੜਾਂ ਲੈ ਕੇ ਆਉਂਦਾ, ਕਿੱਥੋਂ ਤੋਂ ਪਾਣੀ ਭਰ ਕੇ ਕੋਈ ਚੁੱਲ੍ਹੇ ਬਣਾਉਣ ਲੱਗ ਪਿਆ। ਏਦਾਂ ਗੁਰੂ ਦੇ ਸਿੱਖ ਲੰਗਰ ਆਪ ਬਣਾਉਣ ਲੱਗ ਪਏ। ਆਈ ਗਈ ਸੰਗਤ ਦਾ ਪ੍ਰਸ਼ਾਦਾ ਗੁਰੂ ਦੇ ਘਰ 'ਚ ਪੱਕਣ ਲੱਗ ਪਿਆ। ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜਿਹੜੇ ਸੰਸਾਰੀ ਹੰਕਾਰ ਤੋਂ ਬਿਨਾਂ ਮਨ ਨੀਵਾਂ ਤੇ ਮਤ ਉੱਚੀ, ਮੈਂ ਤਾਂ ਹੈ ਹੀ ਨੀ, ਤੂੰ ਹੀ ਹੈ, ਮੈਂ ਨਾ ਹੀ ਕਰ ਸਭ ਤੇਰਾ, ਮੇਰਾ ਮੁੱਝ ਮੈਂ ਕਿਸ ਨਹੀਂ, ਜੋ ਕੁਛ ਹੈ ਸੋ ਤੇਰਾ। ਇਹੋ ਜਿਹੀ ਵਸਤਾ ਗੁਰੂ ਅੰਗਦ ਦੇਵ ਜੀ ਬੈਠੇ ਜਿਹੜੇ ਗੁਰੂ ਨਾਨਕ ਦੇ ਸਿੱਖ ਪੰਜਾਬ ਦੇ ਵਿੱਚ, ਕਸ਼ਮੀਰ ਦੇ ਵਿੱਚ, ਕਾਬੁਲ ਕੰਧਾਰ ਦੇ ਵਿੱਚ, ਦੂਰ ਦੂਰ ਦੇਸ਼ਾਂ 'ਚ ਰਹਿੰਦੇ ਹਨ, ਉਹਨਾਂ ਨੂੰ ਜਿਉਂ ਜਿਉਂ ਪਤਾ ਲੱਗਣ ਲੱਗਾ, ਜਿੱਥੇ ਜਿੱਥੇ ਪਿੰਡਾਂ ਸ਼ਹਿਰਾਂ 'ਚ ਲੱਗਣਾ ਦੀ ਖਬਰ ਹੋਈ, ਗਾਂਹ ਦੀ ਗਾਂਹ ਗਾਂਹ ਦੀ ਗਾਂਹ, ਉਹ ਵੀ ਗੁਰੂ ਅੰਗਦ ਦੇਵ ਜੀ ਦੇ ਦਰਸ਼ਨ ਕਰਨ ਲਈ ਖਡੂਰ ਸਾਹਿਬ ਆਉਣ ਲੱਗ ਪਏ। ਰੋਜ਼ ਹੀ ਰੌਣਕਾਂ ਵਧਦੀਆਂ ਗਈਆਂ। ਅੱਜ 10 ਸਿੱਖ ਆਏ ਨੇ, ਘਰ 20 ਆ ਗਏ ਨੇ, ਪਰਸਨ 50 ਆ ਗਏ ਨੇ। ਦਿਨੋਂ ਦਿਨ ਸੰਗਤਾਂ ਦੀ ਜਿਹੜੀ ਗਿਣਤੀ ਹੈ ਖਡੂਰ ਸਾਹਿਬ ਵਿੱਚ ਵਧਣ ਲੱਗ ਪਈ। ਹਾਂਜੀ, ਅੰਗਦ ਦੇਵ ਜੀ ਮਹਾਰਾਜ ਗੁਰਤਾ ਗੱਦੀ ਦੇ ਤਖ਼ਤ 'ਤੇ ਬੈਠ ਗਏ ਨੇ, ਅਤੇ ਉਹਨਾਂ ਦੇ ਦਰਸ਼ਨਾਂ ਲਈ ਸੰਗਤਾਂ ਲਗੀਰਾਂ ਘੱਟ ਘੱਟ ਆਉਣ ਲੱਗੀਆਂ। ਜਦੋਂ ਗੁਰੂ ਅੰਗਦ ਦੇਵ ਜੀ ਦੇ ਪ੍ਰਗਟ ਹੋਣ ਦੀ ਖ਼ਬਰ ਮਿਲਦੀ ਹੈ, ਉਹਨਾਂ ਦੇ ਦਰਸ਼ਨ ਕਰਨ ਲਈ ਸੰਗਤਾਂ ਆਉਂਦੀਆਂ ਨੇ, ਬੜੀ ਜੋਤ ਚੱਲਦੀ ਗੁਰੂ ਅੰਗਦ ਦੇਵ ਜੀ ਚਿਹਰੇ 'ਤੇ, ਇੰਨਾ ਨੂਰ ਹੈ, ਭਾਵੇਂ ਸਰੀਰ ਪਤਲਾ ਹੋ ਗਿਆ, ਤਪ ਕਰਕੇ ਪ੍ਰਸ਼ਾਦਾ 6 ਮਹੀਨੇ ਤੋਂ ਛੱਡਿਆ ਹੀ ਨਹੀਂ ਸੀ, ਇਸ ਕਰਕੇ ਸਰੀਰ ਤਾਂ ਦੁਰਬਲ ਹੋ ਚੁੱਕਾ ਸੀ ਤਪੱਸਿਆ ਕਰਕੇ, ਪਰ ਚਿਹਰੇ ਦਾ ਨੂਰ ਜਿਹੜਾ ਸੀ, ਚਿਹਰੇ ਦੀ ਸ਼ਾਂਤੀ ਸੀ, ਚਿਹਰੇ ਦੀ ਕ੍ਰਾਂਤੀ ਸੀ, ਉਹ ਮਨ ਨੂੰ ਮੋਹ ਲੈਂਦੀ। ਹਾਂਜੀ, ਜਿਵੇਂ ਕੋਈ ਲਾ ਕਿਸਾਨ ਬਣਾਉਂਦਾ ਰੂਪ ਬਦਲ ਲੈਂਦਾ ਹੈ, ਇੱਕ ਹੀ ਨਾਟ ਕਈ ਤਰ੍ਹਾਂ ਦੇ ਰੂਪ ਧਾਰਨ ਕਰਾਉਂਦਾ। ਆਪਾਂ ਦੇਖਿਆ ਹੋਣਾ ਆਪਣੇ ਸ਼ਹਿਰਾਂ 'ਚ, ਪੰਜਾਬ ਵਿੱਚ ਨਾਟ ਹੁੰਦੇ ਨੇ, ਪਤਾ ਨਹੀਂ ਇੱਕ ਬਰਾਦਰੀ ਹੁੰਦੀ, ਉਹ ਕਈ ਰੂਪ ਬਣਾਉਂਦੇ ਨੇ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਜਦੇ ਖਿਲਾਫ, ਇੱਕ ਤਰ੍ਹਾਂ ਦਾ ਨਹੀਂ, ਇੱਕ ਦਿਨ ਥਾਣੇਦਾਰ ਬਣ ਕੇ, ਪੁਲਿਸ ਵਾਲੇ ਬਣ ਕੇ, ਸੋਟੀ ਫੜ ਕੇ ਆ ਜਾਂਦੇ ਅਤੇ ਲੋਕਾਂ ਨੂੰ ਕਹਿੰਦੇ ਵੀ ਥਾਣੇ ਆਏ ਆ, ਕੱਢੋ 2 ਰੁਪਈਏ ਦਿਓ, 5 ਰੁਪਈਏ ਦਿਓ, 10 ਰੁਪਈਏ ਦਿਓ, ਫਿਰ ਪਤਾ ਲੱਗਦਾ ਵੀ ਇਹ ਪੁਲਿਸ ਵਾਲੇ ਨਹੀਂ, ਇਹ ਨਕਲੀ ਹੈ। ਅਗਲੇ ਦਿਨ ਉਹੀ ਡਾਕੂ ਬਣ ਕੇ ਆ ਜਾਂਦੇ ਆ, ਅਗਲੇ ਦਿਨ ਪਠਾਨ ਬਣ ਕੇ ਆ ਜਾਂਦੇ ਆ, ਉਹੀ ਨਾਟ ਉਸ ਤੋਂ ਅਗਲੇ ਦਿਨ ਹਨੂੰਮਾਨ ਬਣ ਕੇ ਆ ਜਾਂਦੇ ਨੇ, ਹੋਰ ਰੂਪ ਬਣਾ ਕੇ ਆ ਜਾਂਦੇ। ਨਾਟ ਤਾਂ ਉਹੀ ਹੁੰਦਾ, ਰੂਪ ਹੀ ਬਦਲਦਾ। ਪੰਜਵੇਂ ਪਾਤਸ਼ਾਹ ਕਹਿੰਦੇ ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਲਿਖਦਾ, ਸਾਂਝ ਉਤਾਰ ਸਮੇਂ ਪਸਾਇਆ ਤਬ ਏਕਾ ਲੇਖਨ ਕਰ, ਜੋਤ ਅਕਾਲ ਪੁਰਖ ਦੀ ਇੱਕੋ ਹੀ ਰੂਪ ਦਸ ਧਾਰਨ ਕੀਤੇ, ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ। ਇਹ ਜਿੰਨੀ ਸ੍ਰਿਸ਼ਟੀ ਸੰਸਾਰ ਹੈ, ਇਹ ਵੀ ਉਹਦਾ ਹੀ ਸਾਰਾ ਰੂਪ ਹੈ, ਜੋਤ ਇੱਕੋ ਹੀ, ਸਭ ਮੈਂ ਜੋਤ, ਜੋਤ ਹੈ ਸੋਏ ਇਸਦਾ ਚਾਨਣ, ਸਭ ਮੈਂ ਚਾਨਣ। ਏਦਾਂ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਰੂਪ ਬਦਲ ਲਿਆ, ਗੁਰੂ ਅੰਗਦ ਦੇਵ ਦਾ ਰੂਪ ਧਾਰਨ ਕਰਕੇ ਖੰਡੂਰ ਜਾ ਬਿਰਾਜੇ ਹਨ। ਮਹਾਰਾਜ ਦੀ ਲੀਲਾ ਹੈ, ਸਾਗਰੇ ਨੇ ਸਾਰੀ ਦੁਨੀਆਂ ਨੂੰ ਪਤਾ ਹੀ ਨਹੀਂ ਲੱਗ ਰਿਹਾ ਵੀ ਇਹ ਉਹੀ ਹੈ। ਜਿਹੜੇ ਬਹੁਤ ਸਿਆਣੇ ਹੁੰਦੇ ਨੇ, ਪਛਾਣ ਲੈਂਦੇ ਨੇ ਵੀ ਇਹ ਤਾਂ ਉਹੀ ਹੈ ਜਿਹੜਾ ਕੱਲ ਥਾਣੇਦਾਰ ਬਣ ਕੇ ਆਇਆ ਸੀ, ਅੱਜ ਪਠਾਨ ਬਣ ਕੇ ਆਇਆ, ਉਹੀ ਹੈ ਸਿਆਣੇ ਬਣ ਕੇ। ਜਿਹੜੇ ਆਮ ਲੋਕ ਹੁੰਦੇ ਉਹਨੂੰ ਪਛਾਣ ਨਹੀਂ ਆਉਂਦੀ, ਉਹ ਇਹੋ ਜਿਹਾ ਰੂਪ ਬਾਹਰਲਾ ਰੂਪ ਦੇਖਦੇ ਆ। ਏਦਾਂ ਸ੍ਰੀ ਗੁਰੂ ਨਾਨਕ ਦੀ ਜੋਤ ਨੂੰ ਪਛਾਣਨ ਵਾਲੇ ਬਾਬਾ ਬੁੱਢਾ ਜੀ ਵਰਗੇ ਗੁਰਸਿੱਖ ਹਨ, ਉਹਨਾਂ ਨੂੰ ਪਤਾ ਵੀ ਹੈ ਗੁਰੂ ਨਾਨਕ ਹੀ। ਜਿਹੜੇ ਬਹਾਦਰ ਵਰਗੇ ਸਾਥੀ ਹਨ, ਉਹ ਕਹਿੰਦੇ ਗੁਰੂ ਨਾਨਕ ਤਾਂ ਗੁਰ ਬਜ਼ੁਰਗ ਸੀ, ਉਹ ਤਾਂ ਹੋਰ ਸੀ, ਇਹ ਤਾਂ ਇਸ ਪਿੰਡ ਦਾ ਖੱਤਰੀ ਹੈ, ਅੰਗਦ ਇਹਦਾ ਰਹਿਣਾ, ਇਹਦਾ ਨਾਮ, ਉਹ ਇੱਦਾਂ ਹੀ ਸਮਝਦੇ। ਉਹਨਾਂ ਨੂੰ ਸੋਝੀ ਨਹੀਂ ਕਿ ਮਹਾਰਾਜ ਸਰੀਰ ਨਹੀਂ ਹੁੰਦੇ, ਮਹਾਰਾਜ ਤਾਂ ਜੋਤ ਹੁੰਦੇ।
ਗੁਰੂ ਦਾ ਰੂਪ ਹੀ ਰੱਤ ਦੇ ਉੱਤੇ ਗੁਰੂ ਸੂਰਜ ਨੇ ਦੂਸਰਾ ਰੂਪ ਧਾਰਨ ਸਾਧ ਸੰਗਤ ਜੀ ਐਸਾ ਮੰਨਿਆ ਜਾਂਦਾ ਸਾਲ ਦੇ ਬਾਰਾਂ ਮਹੀਨਿਆਂ 'ਚ ਸੂਰਜ ਦਾ ਰੱਥ ਬਾਰਾਂ ਰਾਸ਼ੀਆਂ ਵਿੱਚੋਂ ਨਿਕਲਦਾ। ਏਦਾਂ ਹੀ ਇਹ ਗੁਰੂ ਨਾਨਕ ਸਾਹਿਬ ਦਾ ਰੂਪ ਜਿਹੜਾ ਹੈ ਇਹਨੇ ਬਾਰਾਂ ਰੂਪ ਧਾਰਨ ਕੀਤੇ ਹਨ। ਤੁਸੀਂ ਕਹੋਗੇ ਬਾਰਾਂ ਕਿਵੇਂ ਹੋ ਗਏ? ਦਸ ਜਾਮੇ ਦਾ ਗੁਰੂ ਗੋਬਿੰਦ ਸਿੰਘ ਜੀ ਤੱਕ ਤੇ ਗਿਆਰਵਾਂ ਖਾਲਸਾ ਪੰਥ ਹੈ, ਬਾਰਵਾਂ ਗੁਰੂ ਗ੍ਰੰਥ ਸਾਹਿਬ। ਇਹ ਬਾਰਾਂ ਦੇ ਗੁਰੂ ਜੋਤ ਵਰਤਦੀ ਦੁਆਰ ਭਾਨ ਸਤਿਗੁਰ ਇੱਕ ਹੀ ਹੈ। ਬਾਰਾਂ ਸੂਰਜ ਜਿਵੇਂ ਸੂਰਜ ਬਾਰਾਂ ਰਾਸਾਂ ਵਿੱਚ ਲੰਘਦਾ ਹੈ, ਬਾਰਾਂ ਮਹੀਨਿਆਂ ਵਿੱਚ ਮੁੜ ਕੇ ਫਿਰ ਉੱਥੇ ਆ ਜਾਂਦਾ। ਏਦਾਂ ਗੁਰੂ ਸਾਹਿਬ ਦੀ ਜੋਤ ਪਹਿਲਾਂ ਦਸ ਜਾਮੇ, ਫਿਰ ਖਾਲਸਾ ਅਤੇ ਗੁਰੂ ਗ੍ਰੰਥ ਸਾਹਿਬ, ਇਹ ਗੁਰੂ ਦੀ ਜੋਤ ਹੈ। ਇਸ ਕਰਕੇ ਪੰਜਾਂ ਪਿਆਰਿਆਂ ਨੂੰ ਗੁਰੂ ਰੂਪ ਕਿਹਾ ਗਿਆ। ਮਹਾਰਾਣੀ ਚਮਕੌਰ ਦੀ ਜਿਹੜੀ ਗੁਰਿਆਈ ਦਿੱਤੀ, ਪਹਿਲਾਂ ਖਾਲਸੇ ਨੂੰ ਦਿੱਤੀ ਚਮਕੌਰ ਸਾਹਿਬ, ਫਿਰ ਹਜ਼ੂਰ ਸਾਹਿਬ ਜਾ ਕੇ ਗੁਰੂ ਗ੍ਰੰਥ ਸਾਹਿਬ ਨੂੰ ਕਿਹਾ ਕਿ ਸ਼ਬਦ ਗੁਰੂ ਇਹ ਤੁਹਾਨੂੰ ਦੱਸੇਗਾ ਅਤੇ ਕਾਰਵਾਈ ਸਾਰੀ ਪੰਜ ਪਿਆਰੇ ਕਰਦੇ। ਗੁਰੂ ਦਾ ਸਰੀਰ ਜਿਹੜਾ ਹੈ ਉਹ ਪੰਜ ਪਿਆਰੇ ਨੇ, ਗੁਰੂ ਦੀ ਆਤਮਾ ਗੁਰੂ ਗ੍ਰੰਥ ਸਾਹਿਬ। ਗੁਰੂ ਦਾ ਸਰੀਰ ਖਾਲਸਾ ਪੰਥ ਹੈ। ਜੇ ਗੁਰੂ ਦੇ ਸਰੀਰ ਦੇ ਦਰਸ਼ਨ ਕਰਨੇ ਹੈ ਤਾਂ ਖਾਲਸੇ ਦੇ ਦਰਸ਼ਨ ਕਰ ਲਓ, ਗੁਰੂ ਦੀ ਆਤਮਾ ਦੇ ਦਰਸ਼ਨ ਕਰਨੇ ਹੈ ਤਾਂ ਗੁਰੂ ਗ੍ਰੰਥ ਸਾਹਿਬ ਪੜ੍ਹ ਲਓ। ਇਹ ਬਾਰਾਂ ਸਰੂਪ ਹਨ। ਦਸ ਮਹਾਰਾਜ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਜੀ ਦਸਵੇਂ ਪਾਤਸ਼ਾਹ ਤੱਕ, ਅੱਗੇ ਦੋ ਹਨ ਗੁਰੂ ਗੁਰਸਾ, ਗੁਰੂ ਗ੍ਰੰਥ ਅਤੇ ਗੁਰੂ ਪੰਥ। ਗੁਰੂ ਸੂਰਜ ਨੇ ਅੱਜ ਦੂਸਰੇ ਰਾਸ ਵਿੱਚ ਪ੍ਰਵੇਸ਼ ਕੀਤਾ, ਗੁਰੂ ਅੰਗਦ ਦੇਵ ਦਾ ਰੂਪ ਧਾਰਨ ਕਰ ਲਿਆ। ਜਿਵੇਂ ਸਾਧ ਸੰਗਤ ਜੀ ਸੂਰਜ ਹਨੇਰੇ ਨੂੰ ਦੂਰ ਕਰਦਾ ਹੈ, ਜਿਉਂ ਘਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਭੁਲੋ, ਗੁਰੂ ਅੰਗਦ ਦੇਵ ਜੀ ਮਹਾਰਾਜ ਗੁਰੂ ਨਾਨਕ ਦੀ ਜੋਤ ਸਾਡੇ ਹਿਰਦੇ ਦਾ ਮੋਹ ਦੂਰ ਕਰਦੀ। ਮੋਹ ਵਰਗਾ ਹਨੇਰਾ ਕੋਈ ਨਹੀਂ ਦੁਨੀਆਂ 'ਚ, ਸਭ ਤੋਂ ਵੱਡਾ ਹਨੇਰਾ ਮੋਹ ਦਾ ਹੈ। ਮਾਇਆ ਮੋਹ ਨੇ ਦੇਵੀ ਸਭ ਦੇਵਾ, ਦੇਵੀ ਦੇਵਤਿਆਂ ਨੂੰ ਵੀ ਮਾਇਆ ਦੇ ਮੋਹ ਨੇ ਅੰਨਾ ਕਰ ਛੱਡਿਆ। ਸਾਨੂੰ ਸਾਰਿਆਂ ਨੂੰ ਮਾਇਆ ਦੇ ਮੋਹ ਨੇ ਅੰਨਾ ਕੀਤਾ ਹੋਇਆ, ਸੋਚ ਹੀ ਨਹੀਂ ਆਉਣ ਦਿੰਦਾ ਹਨੇਰਾ। ਤੇ ਗੁਰੂ ਸਾਹਿਬ ਸੂਰਜ ਇਹੋ ਜਿਹੇ ਸੂਰਜ ਹਨ, ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਹਨੇਰਾ ਦੂਰ ਕਰ ਦਿੰਦੇ ਹਨ। ਜਿਵੇਂ ਸੂਰਜ ਨੂੰ ਵੇਖ ਕੇ ਚੋਰ ਦੌੜ ਜਾਂਦੇ ਹਨ, ਅੱਜ ਚੋਰ ਸਿਤਾਬ ਨੂੰ ਭਾਜਤ ਨੇ ਪਾਪਾਂ ਰੂਪੀ, ਆਪ ਕਹਿੰਦੇ ਪਾਪਾਂ ਨੂੰ, ਪਾਪਾਂ ਰੂਪੀ ਚੋਰ ਸਿਤਾਬ ਨੇ ਛੇਤੀ ਨਾਲ ਦੌੜ ਜਾਂਦੇ ਹਨ। ਜਿਵੇਂ ਸੂਰਜ ਚੜ੍ਹਦਾ ਚੋਰ ਚੋਰੀ ਕਰਨ ਲਈ ਚੜ ਜਾਂਦੇ ਹਨ, ਉਹ ਆਪਣੇ ਘਰਾਂ ਨੂੰ ਦੌੜ ਜਾਂਦੇ ਵੀ ਪੜ੍ਹੇ ਜਾਵਾਂਗੇ, ਰਾਤ ਨੂੰ ਚੋਰੀ ਹੁੰਦੀ ਉਹਨੇ ਤਾਂ ਹੁੰਦੇ ਨਹੀਂ। ਏਦਾਂ ਸਾਧ ਸੰਗਤ ਜੀ ਜਿਹੜੇ ਪਾਪ ਨੂੰ ਕਿ ਚੋਰ ਸਾਡੇ ਮਨ ਨੂੰ ਲੱਗੇ ਹੋਏ, ਗੁਰੂ ਨਾਨਕ ਗੁਰੂ ਅੰਗਦ ਦੇਵ ਜੀ ਦੀ ਰੋਸ਼ਨੀ ਦੇ ਸਾਹਮਣੇ ਦੌੜ ਜਾਂਦੇ। ਸੂਰਜ ਦੇ ਚੜ੍ਹਨ ਦੇ ਨਾਲ ਅਰਵਿੰਦ ਖਿੜ ਜਾਂਦੇ। ਅਰਵਿੰਦ ਕਹਿੰਦੇ ਲੋਟ ਕਮਲ ਦਾ ਫੁੱਲ, ਸੂਰਜ ਚੜ੍ਹਦਾ ਕਮਲ ਦਾ ਫੁੱਲ ਖਿੜ ਜਾਂਦਾ। ਇਹ ਤਾਂ ਗੁਰੂ ਦੇ ਸਿੱਖ ਜਿਹੜੇ ਨੇ ਉਹ ਖਿੜ ਗਏ ਨੇ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਦਰਸ਼ਨ ਕਰਕੇ, ਬਾਬਾ ਬੁੱਢਾ ਜੀ, ਭਾਈ ਭਗੀਰਥ ਜੀ, ਭਾਈ ਮਾਨ ਸਿੰਘ ਜੀ ਵਰਗੇ, ਸਧਾਰਨ ਵਰਗੇ ਹੋਰ ਸੈਂਕੜੇ ਹਜ਼ਾਰਾਂ ਲੱਖਾਂ ਸਿੱਖ ਖਿੜ ਗਏ ਨੇ। ਸੂਰਜ ਨੂੰ ਵੇਖ ਕੇ ਉਹਨੂੰ ਅੰਨਾ ਹੋ ਜਾਂਦਾ, ਸਾਰੀ ਦੁਨੀਆਂ ਨੂੰ ਰੋਸ਼ਨੀ ਮਿਲਦੀ ਸੂਰਜ ਤੋਂ, ਸਾਰੇ ਦੀਆਂ ਅੱਖਾਂ ਖੁੱਲਦੀਆਂ, ਪਰ ਉੱਲੂ ਅੰਨਾ ਹੋ ਜਾਂਦਾ, ਕੁਝ ਨਾ ਸੋਚੇ। ਭਾਈ ਗੁਰਦਾਸ ਜੀ ਨੇ ਕਿਹਾ ਪੰਜਾਬੀ ਘੁੱਗੂ ਵੀ ਕਹਿ ਦਿੰਦੇ ਨੇ, ਉੱਲੂ ਵੀ ਕਹਿ ਦਿੰਦੇ। ਉਹ ਜਿਹੜਾ ਉੱਲੂ ਹੁੰਦਾ ਉਹ ਅੰਨਾ ਹੋ ਜਾਂਦਾ ਸੂਰਜ ਦੇ ਹੁੰਦੇ। ਜਿਹੜੇ ਨਿੰਦਕ ਹਨ
ਨਿੰਦਕਾਂ ਦੀਆਂ ਅੱਖਾਂ ਚ ਆ ਗਈਆਂ ਹਨ, ਅੰਨੇ ਹੋ ਗਏ ਹਨ। ਜਿਵੇਂ ਸੂਰਜ ਦਾ ਚਾਰੇ ਪਾਸੇ ਉੱਤਰ ਦੱਖਣ ਪੂਰਬ ਪੱਛਮ ਸਾਰੇ ਪਾਸੇ ਪ੍ਰਕਾਸ਼ ਹੁੰਦਾ ਹੈ, ਸ੍ਰੀ ਗੁਰੂ ਅੰਗਦ ਦੇਵ ਜੀ ਦੇ ਸੂਰਜ ਦਾ ਪ੍ਰਕਾਸ਼ ਸਾਰੇ ਪਾਸੇ ਹੋ ਰਿਹਾ ਹੈ। ਇਸ ਤਰ੍ਹਾਂ ਸਾਰੇ ਸਿੱਖਾਂ ਦੇ ਹਿਰਦੇ ਤੇ ਗਿਆਨ ਦੀ ਜੋਤੀ ਜਗਾ ਰਹੇ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ। ਜਿਵੇਂ ਕੋਈ ਚੱਕਰਵਰਤੀ ਰਾਜਾ ਸਾਰੀ ਧਰਤੀ ਦਾ ਰਾਜਾ ਹੋਵੇ, ਜਿਹੜਾ ਸਾਰੀ ਧਰਤੀ ਦਾ ਰਾਜਾ ਨੂੰ ਚੱਕਰਵਰਤੀ ਰਾਜਾ ਕਹਿੰਦੇ ਆ, ਉਹ ਆਪਣੀ ਕਚਹਿਰੀ ਦੇ ਵਿੱਚ ਆਉਂਦਾ, ਰੋਜ਼ ਦਰਬਾਰ ਲਾਉਂਦਾ, ਆਪਣੀ ਕਚਹਿਰੀ ਵਿੱਚ ਬੈਠਦਾ, ਆਪਣੇ ਦਫ਼ਤਰ ਵਿੱਚ ਬੈਠਦਾ, ਸੰਗਤਾਂ ਨੂੰ ਆਪਣੀ ਪ੍ਰਜਾ ਨੂੰ ਦਰਸ਼ਨ ਦਿੰਦਾ। ਪਰ ਜਦੋਂ ਉਹ ਰੋਜ਼ ਆਉਂਦਾ ਹੈ, ਉਹ ਕੱਪੜੇ ਨਵੇਂ ਨਵੇਂ ਪਾ ਕੇ ਆਉਂਦਾ, ਅੱਜ ਕੱਪੜੇ ਲਾਲ ਰੰਗ ਦੇ ਪਾ ਕੇ ਆ ਗਿਆ, ਕੱਲ ਨੂੰ ਹਰੇ ਰੰਗ ਦੇ ਕੱਪੜੇ ਪਾ ਕੇ ਆ ਜਾਏਗਾ, ਪਰਸੋਂ ਚਿੱਟੇ ਰੰਗ ਦੇ ਕੱਪੜੇ ਪਾ ਲਏਗਾ, ਚੌਥੇ ਨੀਲੇ ਪਾ ਲਏਗਾ। ਕੱਪੜੇ ਤਾਂ ਬਦਲਣਗੇ, ਰਾਜਾ ਤਾਂ ਨਹੀਂ ਬਦਲੇਗਾ, ਰਾਜਾ ਤਾਂ ਉਹੀ ਹੈ। ਏਦਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਅੰਗਦ ਦਾ ਜਾਮਾ ਧਾਰਨ ਕਰ ਲਿਆ, ਗੁਰੂ ਨਾਨਕ ਤਾਂ ਨਹੀਂ ਬਦਲਿਆ, ਮਹੱਲਾ ਦੂਜਾ ਹੋ ਗਿਆ। ਮਹੱਲਾ ਦੂਜਾ ਮਤਲਬ ਪਹਿਲਾ ਜਾਮਾ ਤਿਆਗ ਤਾਂ ਦੂਜਾ ਜਾਮਾ ਪਹਿਨ ਲਿਆ। ਜਿਵੇਂ ਰਾਜਾ ਕਚਹਿਰੀ ਚ ਆਉਣ ਲੱਗਿਆ ਸੋਹਣੇ ਨਵੇਂ ਕੱਪੜੇ ਪਾ ਕੇ ਆਉਂਦਾ, ਰੋਜ਼ ਨਵੇਂ ਨਵੇਂ ਪਾ ਕੇ ਆਉਂਦਾ, ਪਛਾਣ ਵਾਲਿਆਂ ਨੂੰ ਪਛਾਣ ਹੈ ਜੀ ਉਹ ਰਾਜਾ ਹੈ, ਕੱਪੜੇ ਬਦਲੇ ਹੈ। ਇਸੇ ਤਰ੍ਹਾਂ ਗੁਰੂ ਕੇ ਸਿੱਖਾਂ ਨੂੰ ਪਛਾਣ ਹੈ ਕਿ ਗੁਰੂ ਨਾਨਕ ਜੀ ਗੁਰੂ ਅੰਗਦ ਦੇਵ ਦਾ ਰੂਪ ਧਾਰਨ ਕੀਤਾ ਹੋਇਆ। ਸਭਾ ਵਿੱਚ ਆ ਕੇ ਜਿਵੇਂ ਰਾਜਾ ਬੈਠ ਜਾਂਦਾ ਹੈ, ਸ੍ਰੀ ਗੁਰੂ ਅੰਗਦ ਦੇਵ ਜੀ ਦੂਸਰਾ ਰੂਪ ਧਾਰਨ ਕਰਕੇ, ਗੁਰੂ ਨਾਨਕ ਜੀ ਦੂਸਰਾ ਰੂਪ ਧਾਰਨ ਕਰਕੇ, ਗੁਰੂ ਨਾਨਕ ਗੁਰੂ ਅੰਗਦ ਦਾ ਰੂਪ ਧਾਰਨ ਕਰਕੇ ਆ ਗਏ ਨੇ। ਮਹਾਰਾਜ ਬਿਰਾਜ ਰਹੇ ਨੇ ਖੰਡੂਰ ਸਾਹਿਬ, ਸਿੱਖ ਸੇਵਾ ਕਰਕੇ ਉਹਨਾਂ ਦਾ ਜੱਜ ਕਹਿੰਦੇ ਜਸ਼ਨ ਕਰਨਾ, ਪੂਜਨ ਕਰਨਾ, ਸੇਵਾ ਕਰਨੀ। ਬਾਬਾ ਬੁੱਢਾ ਜੀ, ਭਾਈ ਭਗੀਰਤ ਜੀ, ਭਾਈ ਮਾਨ ਸਿੰਘ ਜੀ, ਭਾਈ ਸਧਾਰਨ ਜੀ, ਹੋਰ ਬ੍ਰਹਮ ਗਿਆਨੀ ਸਿੱਖ ਸੇਵਾ ਕਰਕੇ ਮਹਾਰਾਜ ਦੀ ਖੁਸ਼ੀਆਂ ਲੈ ਰਹੇ ਨੇ, ਕੁਝ ਸੇਵਕ ਜਾਣਦੇ ਨੇ। ਸਿੱਖਾਂ ਨੂੰ ਤਾਂ ਇੱਕੋ ਹੀ ਰਿਸ਼ਤਾ ਹੈ, ਗੁਰੂ ਨਾਨਕ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ। ਅੱਜ ਤੱਕ ਸਾਡਾ ਵਿਸ਼ਵਾਸ ਇਹੀ ਹੈ ਵੀ ਇੱਕੋ ਹੀ, ਦਸ ਗੁਰੂਆਂ ਦੇ ਸਰੀਰ ਦਸ ਹਨ, ਗੁਰੂ ਤੇ ਨਾਨਕ ਹੀ ਹੈ, ਗੁਰੂ ਗੁਰੂ ਨਾਨਕ ਹੀ ਹੈ, ਸਰੀਰ ਦਸ ਹਨ, ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਪੂਰਨ ਗੁਰੂ ਅਵਤਾਰ। ਤੇ ਅੱਜ ਜੋਤ ਕਿੱਥੇ ਹੈ? ਗੁਰੂ ਗ੍ਰੰਥ ਸਾਹਿਬ ਵਿੱਚ। ਗੁਰੂ ਦਾ ਸਰੀਰ ਕਿੱਥੇ ਹੈ? ਖਾਲਸੇ ਵਿੱਚ। ਤਾਂ ਤੁਹਾਡਾ ਜਿਹੜਾ ਸਾਰਾ ਪੰਥ ਹੈ ਇਹ ਮਹਾਰਾਜ ਦਾ ਸਰੀਰ ਹੈ। ਖਾਲਸੇ ਦੇ ਦਰਸ਼ਨ ਕਰ ਲਓ, ਗੁਰੂ ਸਾਹਿਬ ਦੇ ਦਰਸ਼ਨ ਕਰ ਲਓ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹ ਲਓ, ਸੁਣ ਲਓ, ਗੁਰੂ ਸਾਹਿਬ ਨੂੰ ਗੱਲਾਂ ਕਰ ਲਓ। ਸਿੱਧੀ ਜੀ ਗੱਲ, ਆਤਮਾ ਤੇ ਸਰੀਰ, ਗੁਰੂ ਸਾਹਿਬ ਕਹਿੰਦੇ ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ। ਏਦਾਂ ਮਹਾਰਾਜ ਜੀ ਨੇ, ਸਾਹਿਬ ਸ੍ਰੀ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਵਿੱਚ ਪੱਕਾ ਡੇਰਾ ਲਾ ਲਿਆ ਖਾਲਸੇ ਦੇ ਵਿੱਚ। ਹਾਂਜੀ, ਜੋਤ ਤੇ ਜੋਤ ਪ੍ਰਕਾਸ਼ ਰਹੀ, ਦੀਵੇ ਤੋਂ ਦੀਵਾ ਬਲ ਗਿਆ, ਪਹਿਲਾ ਦੀਵਾ, ਦੂਜਾ ਦੀਵਾ, ਦੀਵਾ ਤਾਂ ਦਾਸ ਸੰਗਤ ਜੀ ਅੱਗੇ ਜੀ ਅੱਗੇ ਪ੍ਰਕਾਸ਼ ਕਰਦੇ ਆ, ਦੀਵੇ ਤੇ ਜਾਂ ਦੀਵਾ ਬਲਿਆ। ਭਾਈ ਗੁਰਦਾਸ ਕਹਿੰਦੇ ਆ, ਦੀਵੇ ਤੇ ਜਾਂ ਦੀਵਾ ਬਲਿਆ, ਪਹਿਲਾ ਦੀਵਾ ਬਲਿਆ, ਦੂਜੇ ਨੂੰ ਲਾਓ ਉਹਦੇ ਵਿੱਚ ਵੀ ਉਹੀ ਜੋਤ ਚਲੀ ਗਈ, ਤੀਜੇ ਨੂੰ ਲਾਇਆ ਤੀਜੇ ਨੂੰ ਵੀ ਉਹੀ ਜੋਤ ਚਲੀ ਗਈ, ਇਹਦਾ 10 ਜਾਮੇ ਹੋਏ ਪਰ ਜੋਤ ਇੱਕੋ ਹੀ। ਅੱਜ ਦੂਸਰਾ ਜਾਮਾ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਆ ਗਏ। ਬਲਦੀ ਮਸਾਲ ਤੋਂ ਦੂਸਰੀ ਮਸਾਲ ਜਗਾ ਲਈ ਦੀ ਹੈ। ਇੱਕ ਜੋਤ ਤੋਂ ਦੂਸਰੀ ਜੋਤ ਦੀਵੇ ਤੋਂ ਦੂਸਰਾ ਦੀਵਾ ਬਾਲ ਲਈਦਾ। ਉਹ ਪਹਿਲੀ ਜੋਤ ਘਟਦੀ ਨਹੀਂ, ਕੋਈ ਬੱਤੀ ਦੀ ਵੱਧ ਘੱਟ ਹੁੰਦੀ ਨਹੀਂ, ਜੋਤ ਇੱਕੋ ਹੀ ਹੁੰਦੀ ਹੈ। ਹਾਂਜੀ, ਦੂਸਰੀ ਜੋਤ ਦਾ ਵੀ ਉੱਦਾਂ ਹੀ ਪ੍ਰਕਾਸ਼ ਹੁੰਦਾ ਜਿਵੇਂ ਪਹਿਲੀ ਦਾ ਹੁੰਦਾ। ਜਿਵੇਂ ਗੁਰੂ ਨਾਨਕ ਸਾਹਿਬ ਵਿੱਚ ਬ੍ਰਹਮ ਗਿਆਨ ਦੀ ਜੋਤ ਜਗਦੀ ਸੀ, ਉਵੇਂ ਹੀ ਗੁਰੂ ਅੰਗਦ ਦੇਵ ਜੀ ਜਲਣ ਲੱਗ ਪਈ ਹੈ। ਬਹੁਤ ਸੰਗਤਾਂ ਖੰਡੂਰ ਸਾਹਿਬ ਆਉਂਦੀਆਂ, ਆ ਕੇ ਗੁਰੂ ਸਾਹਿਬ ਦੇ ਉਪਦੇਸ਼ ਸੁਣਦੀ, ਕਥਾ ਸੁਣਦੀਆਂ ਮਹਾਰਾਜ ਜੀ। ਗੁਰੂ ਅੰਗਦ ਦੇਵ ਜੀ ਸਭ ਨੂੰ ਭਲੇ ਉਪਦੇਸ਼ ਦਿੰਦੇ। ਭਾਗਾਂ ਵਾਲੇ ਗੁਰਸਿੱਖ ਜਿਵੇਂ ਸੂਰਜ ਚੜ੍ਹਨ ਲੋਕ ਜਾਗ ਪੈਂਦੇ ਨੇ, ਤਿਆਗ ਆਸਨ ਸਮੇਂ ਪ੍ਰਭਾਤ ਲੋਕ ਜਾਗ ਨਹੀਂ। ਦਸਮ ਪਾਤਸ਼ਾਹ ਜੀ ਨੇ ਦੇਖਿਆ ਜਦੋਂ ਸੂਰਜ ਚੜ੍ਹਦਾ ਹੈ ਲੋਕ ਆਲਸ ਤਿਆਗ ਕੇ ਸਵੇਰੇ ਉੱਠ ਕੇ ਬਹਿੰਦੇ, ਮੂੰਹ ਧੋਂਦੇ, ਇਸ਼ਨਾਨ ਕਰਦੇ ਆ, ਨਿਤਨੇਮ ਭਜਨ ਪਾਠ ਕਰਦੇ ਆ, ਵਾਹਿਗੁਰੂ ਦਾ ਨਾਮ ਲੈਂਦੇ ਆ, ਕੰਮ ਕਾਰ ਕਰਦੇ ਆ, ਵਿਆਹ ਸ਼ਾਦੀਆਂ ਹੁੰਦੀਆਂ, ਖੁਸ਼ੀਆਂ ਕਿਹੜੇ ਹੁੰਦੇ ਆ। ਜਾਗਣ ਦੇ ਬੜੇ ਫਾਇਦੇ ਹੁੰਦੇ, ਜਾਗਣ ਨਾਲ ਦੁਨੀਆਂ ਜੀਂਦੀ ਆ, ਜਾਗਣ ਨਾਲ ਦੁਨੀਆਂ ਵੱਧਦੀ ਆ, ਜਾਗਣ ਨਾਲ ਦੁਨੀਆਂ ਵਸਦੀ ਆ। ਜਾਗਣਾ ਬੜੀ ਵੱਡੀ ਚੀਜ਼ ਹੈ। ਇਹ ਪਰਮਾਤਮਾ ਨੇ ਜਾਗਣ ਵਿੱਚ ਬਹੁਤ ਗੁਣ ਪਾਏ ਨੇ। ਸੁੱਤਿਆਂ ਦਾ ਸਿਰਫ ਇੱਕੋ ਹੀ ਕੰਮ ਹੁੰਦਾ, ਸੌਣਾ, ਅਤੇ ਜਾਗਿਆਂ ਹਜ਼ਾਰਾਂ ਕੰਮ ਹੁੰਦੇ ਨੇ। ਤਾਂ ਗੁਰੂ ਸਾਹਿਬ ਸਿੱਖਾਂ ਨੂੰ ਆਤਮਕ ਤੌਰ 'ਤੇ ਜਗਾ ਦਿੱਤਾ। ਗੁਰੂ ਸੂਰਜ ਐਸਾ ਚੜ੍ਹਿਆ, ਸੰਗਤਾਂ ਜਾਗ ਪਈਆਂ, ਜਾਗਰਤੀ ਆਈ ਪੰਜਾਬ ਦੇ ਵਿੱਚ। ਇੱਕ ਬੜੇ ਸੋਹਣੇ ਸਾਡੇ ਹਿੰਦੁਸਤਾਨ ਦੇ ਕਹਿ ਲਓ, ਪਾਕਿਸਤਾਨ ਦੇ ਵੀ, ਹਿੰਦੁਸਤਾਨ ਦੇ ਵੀ ਵੱਡੇ ਸ਼ਾਇਰ ਹੋਏ ਨੇ ਸਰ ਮੁਹੰਮਦ ਇਕਬਾਲ। ਬਹੁਤ ਉਹਨਾਂ ਦਾ ਜਦੋਂ ਪਾਕਿਸਤਾਨ ਹਿੰਦੁਸਤਾਨ ਬਣਿਆ ਉਸ ਤੋਂ ਪਹਿਲਾਂ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਉਹਨਾਂ ਨੇ ਉਰਦੂ ਭਾਸ਼ਾ ਵਿੱਚ ਇੱਕ ਬਹੁਤ ਸੋਹਣਾ ਸ਼ੇਅਰ ਕਿਹਾ, ਫਿਰ ਉੱਠੀ ਸਦਾ ਤੌਹੀਦ ਕੀ ਪੰਜਾਬ ਸੇ, ਫਿਰ ਉੱਠੀ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖਵਾਬ ਸੇ। ਤੌਹੀਦ ਕਹਿੰਦੇ ਨੇ ਇੱਕ ਰੱਬ ਨੂੰ ਮੰਨਣਾ। ਹਿੰਦੁਸਤਾਨ ਵਿੱਚ ਵੱਖੋ ਵੱਖ ਦੇਵੀ ਦੇਵਤਿਆਂ ਦੀ ਪੂਜਾ ਹੋਣ ਕਰਕੇ ਆਪਸ ਵਿੱਚ ਫੁੱਟ ਪਈ ਹੋਈ ਸੀ। ਗੁਰੂ ਨਾਨਕ ਨੇ ਆ ਕੇ ਇੱਕ ਨੇ ਲੜ ਲਾ ਤਾ ਸਾਰੇ ਝਗੜੇ ਮਿਟਾ ਕੇ, ਇੱਕ ਨੂੰ ਮੰਨੋਗੇ ਇੱਕ ਹੋ ਜਾਓਗੇ। ਇੱਕ ਓਅੰਕਾਰ ਦੀ ਆਵਾਜ਼ ਦਿੱਤੀ, ਚਲੋ ਇੱਕ ਓਅੰਕਾਰ ਦਾ ਮੈਸੇਜ ਦਿੱਤਾ ਅਤੇ ਸਾਰੇ ਨੂੰ ਇੱਕ ਸੰਸਦ ਦੇ ਕਲੋਤ ਹਨ। ਫਿਰ ਉੱਥੇ ਸਦਾ ਤੌਹੀਦ ਕੀ ਪੰਜਾਬ ਸੇ, ਸਦਾ ਕਹਿੰਦੇ ਆਵਾਜ਼ ਨੂੰ ਤੌਹੀਦ ਕਹਿੰਦੇ ਇੱਕ ਦੀ ਪੂਜਾ, ਇੱਕ ਦੀ ਪੂਜਾ ਕਰਨ ਦੀ ਸਦਾ ਪੰਜਾਬ। ਫਿਰ ਉੱਥੇ ਸਦਾ ਤੌਹੀਦ ਕੀ ਪੰਜਾਬ ਸੇ, ਹਿੰਦ ਕੋ ਇੱਕ ਮਰਦ ਕਾਮਲ ਨੇ ਜਗਾਇਆ ਖੁਆਬ ਸੇ, ਖੁਆਬਾਂ 'ਚ ਸੁੱਤਿਆਂ ਨੂੰ ਜਗਾ ਦਿੱਤਾ। ਅੱਜ ਗੁਰੂ ਅੰਗਦ ਦੇਵ ਜੀ ਉਹ ਕੰਮ ਕਰ ਰਹੇ ਨੇ, ਸੁੱਤਿਆਂ ਨੂੰ ਜਗਾ ਰਹੇ ਨੇ। ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਨਿੱਤ ਯਾਦ ਕਰਦੇ ਰਹਿੰਦੇ ਗੁਰੂ ਅੰਗਦ ਦੇਵ ਜੀ, ਅਤੇ ਸੰਗਤਾਂ ਵੀ ਉਹਨਾਂ ਦੇ ਵਿੱਚ ਉਹੀ ਰੂਪ ਦੇਖਦੀਆਂ ਹਨ। ਅਤੇ ਐਸਾ ਭਗਤੀ ਦਾ, ਸ਼ਾਂਤੀ ਦਾ, ਪਿਆਰ ਦਾ ਮਾਹੌਲ ਹੈ ਕਿ ਉਸ ਦੀ ਕੋਈ ਵਿਆਖਿਆ ਕਰ ਨਹੀਂ ਸਕਦਾ। ਧੰਨ ਸਨ ਸਿੱਖ ਜਿਹੜੇ ਉਸ ਵੇਲੇ ਸ੍ਰੀ ਗੁਰੂ ਸਾਹਿਬ ਵਿੱਚ ਉਹ ਆਨੰਦ ਮਾਣ ਰਹੇ। ਮਹਾਰਾਜ ਸ੍ਰੀ ਗੁਰੂ ਅੰਗਦ ਦੇਵ ਜੀ ਹਰ ਵੇਲੇ ਗੁਰੂ ਨਾਨਕ ਦੇਵ ਵਿੱਚ ਧਿਆਨ ਲਾਈ ਰੱਖਦੇ ਹਨ। ਉਹਨਾਂ ਦੀ ਤਾਂ ਹਰ ਵੇਲੇ ਦੀ ਮਸਤੀ ਹੁੰਦੀ, ਗੁਰੂ ਨਾਨਕ, ਗੁਰੂ ਨਾਨਕ, ਗੁਰੂ ਨਾਨਕ, ਗੁਰੂ ਨਾਨਕ। ਅੱਛੇ ਪੈਰ ਗੁਰੂ ਪਾਤਸ਼ਾਹ ਦੇ ਸਰੂਪ ਦਾ ਚਿੰਤਨ, ਸੁੱਤਿਆਂ ਵੀ ਜਾਗਦਿਆਂ ਵੀ ਗੁਰੂ ਅੰਗਦ ਦੇਵ ਜੀ ਦਾ ਧਿਆਨ ਉੱਥੇ ਹੀ ਹੁੰਦਾ। ਹਾਂਜੀ, ਬਾਬਾ ਬੁੱਢਾ ਜੀ ਨੂੰ ਗੁਰੂ ਅੰਗਦ ਦੇਵ ਜੀ ਕੋਲ ਬਿਠਾ ਲੈਂਦੇ, ਬਾਬੇ ਬੁੱਢੇ ਨਾਲ ਗੁਰੂ ਅੰਗਦ ਦੇਵ ਜੀ ਗਿਆਨ ਗੋਸ਼ਟੀ ਸ਼ੁਰੂ ਕਰ ਦਿੰਦੇ, ਵਚਨ ਵਿਲਾਸ ਸ਼ੁਰੂ ਕਰ ਲੈਂਦੇ। ਕਿਹੜੇ ਵਚਨ ਕਰਦੇ ਆ? ਗੁਰੂ ਨਾਨਕ ਦੇਵ ਜੀ ਮਹਾਰਾਜ ਬਾਰੇ ਬਾਬਾ ਬੁੱਢਾ ਜੀ ਦੱਸੋ ਮਹਾਰਾਜ ਗੁਰੂ ਨਾਨਕ ਸਾਹਿਬ ਕੀ ਤਰ੍ਹਾਂ ਕਰਦੇ ਸੀ, ਜਿਹੜੀਆਂ ਗੱਲਾਂ ਆਪ ਵੀ ਸਾਂਝੀਆਂ ਦੋਵਾਂ ਨੇ ਸੇਵਾ ਕਰਦਿਆਂ ਜਾਣੀਆਂ ਸਨ, ਦੇਖੀਆਂ ਸਨ, ਉਹਨਾਂ ਨੂੰ ਰਿਪੀਟ ਕਰਦੇ ਰਹੇ। ਉਹ ਸਾਥੀਆਂ ਜਿਹੜੀਆਂ ਗੁਰੂ ਅੰਗਦ ਦੇਵ ਜੀ ਵੀ ਜਾਣਦੇ ਸਨ, ਬਾਬਾ ਬੁੱਢਾ ਜੀ ਵੀ ਜਾਣਦੇ, ਇਕੱਠੇ ਜਿਹੜੇ ਸੀ, ਉਹਨਾਂ ਨੂੰ ਯਾਦ ਕਰ ਕਰਕੇ ਤੇ ਗੁਰੂ ਅੰਗਦ ਦੇਵ ਜੀ ਕਦੀ ਕਦੀ ਰੋਣ ਲੱਗ ਜਾਣ, ਅੱਖਾਂ ਦੇ ਹੰਝੂ ਆ ਜਾਣ, ਸਾਰਾ ਭਾਸ਼ਣ, ਤੇ ਬਾਬਾ ਬੁੱਢਾ ਜੀ ਨੇ ਵੀ ਪਿਆਰ ਵਿੱਚ ਆ ਜਾਣਾ। ਕਦੀ ਬਾਬਾ ਬੁੱਢਾ ਜੀ ਨੇ ਸੁਣਾਉਣਾ ਤੇ ਕਦੀ ਗੁਰੂ ਅੰਗਦ ਦੇਵ ਜੀ ਨੇ ਸੁਣਾਉਣਾ, ਕਦੀ ਉਹਨਾਂ ਨੇ ਸੁਣਨਾ, ਕਦੇ ਉਹਨਾਂ ਨੇ ਸੁਣਨਾ। ਏਦਾਂ ਦੋਵੇਂ ਅਤੇ ਭਾਈ ਸਧਾਰਨ ਹੋਰ ਵੀ ਸਿੱਖ ਕਦੇ ਉਹਨਾਂ ਨਾਲ ਬੈਠੇ ਗੁਰੂ ਨਾਨਕ ਸਾਹਿਬ ਦੀਆਂ ਗੱਲਾਂ ਕਰੀ ਜਾਂਦੀਆਂ। ਸਤਿਗੁਰੂ ਮਹਾਰਾਜ ਦੇ ਮਹਾਨ ਕੌਤਕ ਸਾਧ ਸੰਗਤ ਜੀ, ਤੇ ਹੁਣ ਜਦੋਂ ਦਾ ਇੰਟਰਨੈਟ ਤੇ ਵਟਸਐਪ ਤੇ ਫੇਸਬੁੱਕ ਤੇ ਟੈਲੀਵਿਜ਼ਨ ਦਾ ਕੋਈ 25 ਸਾਲਾਂ ਤੋਂ ਯੁੱਗ ਆਇਆ ਨਾ, ਸਾਡਾ ਬਹੁਤ ਕੁਝ ਤਬਾਹ ਹੋ ਗਿਆ। ਨਹੀਂ ਤਾਂ ਹੁਣ ਤਾਂ ਉਹ ਸਿੱਖ ਜਿਹੜੇ ਨਵੇਂ ਬੱਚੇ ਨੂੰ ਪਤਾ ਹੀ ਨਹੀਂ ਬਈ, ਜਦੋਂ ਵੀ ਘਰਾਂ 'ਚ ਬਹਿੰਦੇ ਹੁੰਦੇ ਸੀ ਨਾ, ਉਹ ਗੁਰੂ ਦੀਆਂ ਗੱਲਾਂ ਸਾਖੀਆਂ, ਕਦੀ ਸਾਹਿਬਜ਼ਾਦਿਆਂ ਦੀਆਂ, ਕੋਈ ਭਾਈ ਮਨੀ ਸਿੰਘ ਜੀ, ਕੋਈ ਭਾਈ ਤਾਰੀ ਸਿੰਘ ਜੀ, ਕੋਈ ਭਾਈ ਬਾਲੇ ਵਾਲੀ ਜਿਹਨਾਂ ਸਾਥੀ ਤੋਂ, ਕੋਈ ਭਾਈ ਬਿਧੀ ਚੰਦ ਦੇ ਘੋੜੇ ਲਿਆਉਣ ਦੀ ਸਾਥੀ, ਕੋਈ ਏਦਾਂ ਨਾ ਘਰਾਂ 'ਚ ਗੱਲਾਂ ਕਰ ਕਰਕੇ ਸਿੱਖ ਇਤਿਹਾਸ ਕਹਾਣੀਆਂ ਸੁਣਾਈ ਜਾਂਦੇ ਸੀ। ਅਤੇ ਹੁਣ ਕਿਸੇ ਨੂੰ ਨਹੀਂ ਪਤਾ ਵੀ ਇਹ ਸਾਥੀਆਂ ਕਿੰਨੀਆਂ ਸਨ, ਕਿੱਥੇ ਗਈਆਂ, ਕੌਣ। ਅਸੀਂ ਸਾਰਾ ਦਿਨ ਟੈਲੀਵਿਜ਼ਨ ਵੇਖਣਾ ਅਤੇ ਵਟਸਐਪ 'ਤੇ ਅਤੇ ਫੇਸਬੁੱਕ 'ਤੇ ਅਤੇ ਉੱਥੇ ਟਾਈਮ ਖਰਾਬ ਕਰਦੇ ਹਾਂ ਅਤੇ ਗੁਰੂ ਦਾ ਇਤਿਹਾਸ ਨਹੀਂ ਸੁਣਦੇ, ਕਿਉਂਕਿ ਗੁਰੂ ਨਾਲ ਪਿਆਰ ਵੀ ਘੱਟ ਹੈ। ਅਸੀਂ ਗੱਲ ਕਿਹਦੀ ਸਮਝਦੇ ਹਾਂ, ਜਿਹਦੇ ਨਾਲ ਪਿਆਰ ਹੋ ਰਹੇ ਨਾ, ਅਤੇ ਉਹ ਕਹੀਦਾ ਉਹਦੀ ਗੱਲ ਸੁਣਾਓ, ਕੀ ਹਾਲ ਹੈ ਉਹਦਾ, ਸਾਡਾ ਸੱਜਣ ਹੈ, ਸਾਡਾ ਮਿੱਤਰ ਹੈ, ਸੁਣਾਓ ਉਹਦਾ ਕੀ ਹਾਲ ਹੈ। ਪਿਆਰ ਹੋਵੇ ਤਾਂ ਅਤੇ ਪਿਆਰ ਹੀ ਕਰੇ ਨਾ ਵੀ, ਅਤੇ ਫਿਰ ਉਹਦੀ ਗੱਲ ਕੌਣ ਸੁਣਾਏ ਅਤੇ ਕੌਣ ਸੁਣੇ। ਜਿਹੜੀ ਗੁਰੂ ਦੀ ਕਥਾ ਹੈ, ਗੁਰੂ ਦੇ ਪਿਆਰ ਵਾਲੇ ਸੁਣਨਗੇ, ਗੁਰੂ ਦੇ ਪਿਆਰ ਵਾਲੇ ਸੁਣਨਗੇ। ਗੁਰੂ ਅੰਗਦ ਦੇਵ ਜੀ ਦੇ ਅੰਦਰ ਪਿਆਰ ਹੈ, ਬਾਬਾ ਬੁੱਢੇ ਨਾਲ ਗੱਲਾਂ ਕਰਦੇ ਹੀ ਰਹਿੰਦੇ। ਜਿੰਨੀ ਵੀ ਕਥਾ ਬਾਬਾ ਬੁੱਢਾ ਜੀ ਆਪਣੇ ਬਚਪਨ ਤੋਂ ਜਾਣਦੇ ਗੁਰੂ ਨਾਨਕ ਦੇਵ ਜੀ ਦੇ ਬਾਰੇ ਉਹ ਸੁਣਾ ਦਿੰਦੇ। ਗੁਰੂ ਅੰਗਦ ਦੇਵ ਜੀ ਕਹਿੰਦੇ ਹੋਰ ਕੋਈ ਗੱਲ ਸੁਣਾਓ, ਜਿਹੜੀ ਮੈਨੂੰ ਨਹੀਂ ਪਤਾ ਤੁਸੀਂ ਸੁਣਾਓ। ਅਤੇ ਬਾਬਾ ਬੁੱਢਾ ਜੀ ਕਹਿੰਦੇ ਮਹਾਰਾਜ ਤੁਹਾਨੂੰ ਸਾਰਾ ਹੀ ਪਤਾ, ਤੁਹਾਨੂੰ ਸਾਰਾ ਹੀ ਪਤਾ, ਮੈਨੂੰ ਕਿਉਂ ਕਿ ਦੇਖਾ ਪਾਉਂਦੇ, ਤੁਹਾਡੇ ਜਿਹਾ ਕੋਈ ਫਰਕ ਥੋੜ੍ਹਾ। ਉਹ ਕਹਿੰਦੇ ਨਹੀਂ, ਤੁਸੀਂ ਸਾਨੂੰ ਫਿਰ ਵੀ ਸੁਣਾਓ, ਬਾਰ ਬਾਰ ਹੀ ਸੁਣਾਓ। ਉਹ ਗੱਲਾਂ ਹੀ ਇਹੋ ਜਿਹੀਆਂ ਵੀ ਸੁਣ ਸੁਣ ਕੇ ਆਨੰਦ ਆਈ ਜਾਂਦਾ, ਮਹਾਰਾਜ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਜਾਂਦੀਆਂ। ਅਜੇ ਵੀ ਮੇਰੇ ਬਾਂਧੇ ਮਹਾਂਪੁਰਸ਼ ਇੱਕ ਬਾਬਾ ਜੀ ਖੰਡੂਰ ਸਾਹਿਬ ਦੇ ਹੀ ਹਨ, ਬਾਬਾ ਸੁਬੋਧਨ ਸਿੰਘ ਜੀ ਨਿਹੰਗ ਸਿੰਘ ਹਨ, ਮਹਾਂਪੁਰਸ਼, ਜਿੱਥੇ ਮਹਾਰਾਜ ਦਾ ਦਰਬਾਰ ਵੱਡਾ, ਉੱਥੇ ਧੰਦਾ ਕਰਿਆ ਕਰਕੇ ਉਸੇ ਪਿੰਡ ਦਾ ਹੀ ਜਨਮ ਹੈ ਉਹਨਾਂ ਦਾ। ਮਹਾਂਪੁਰਸ਼ਾਂ ਦਾ ਸਰੀਰ ਅਜੇ ਵੀ ਹੈ। ਉਹ ਜਦੋਂ ਵੀ ਮਿਲਣਗੇ ਨਾ, ਮਹਾਰਾਜ ਨਾਲ ਸਾਰਾ ਇਤਿਹਾਸ, ਪਤਾ ਨਹੀਂ ਕਿੰਨੀ ਵਾਰੀ ਕਥਾ ਕੀਤੀ ਗੁਰੂ ਸਾਹਿਬ ਜੀ, ਅਤੇ ਸਾਰਾ ਇਤਿਹਾਸ ਜਿਹੜਾ ਵੀ ਜਾਣਦੇ ਆ ਅਤੇ ਕਥਾ ਵੀ ਕਰਦੇ ਗੁਰੂ ਪ੍ਰਕਾਸ਼ ਜੀ, ਪੰਚ ਪ੍ਰਕਾਸ਼ ਜੀ, ਕਹਿੰਦੇ ਗਿਆਨੀ ਵੀ ਕਥਾ ਸੁਣਾਓ। ਬੱਸ ਵਿੱਚ ਬੈਠੇ ਤਾਂ ਵੀ ਉਹਨਾਂ ਨੇ ਕਥਾ ਸੁਣੀ ਜਾਣੀ ਹੈ, ਜੇ ਜੇਲ੍ਹ 'ਚ ਬੈਠੇ ਤਾਂ ਵੀ, ਰਾਤ ਨੂੰ ਬੈਠੇ ਤਾਂ ਵੀ, ਦਿਨੇ ਬੈਠੇ ਤਾਂ ਵੀ, ਜਾਂ ਕਹਿਣਗੇ ਸੁਣਾਓ ਜਾਂ ਸੁਣੋ, ਅਤੇ ਉਹਨਾਂ ਨੇ ਸਾਰੀ ਸਾਰਾ ਸੁਣਾਈ ਜਾਣੀ ਹੈ ਜਾਂ ਸੁਣੀ ਜਾਣੀ। ਇਹੋ ਜਿਹੀ ਬਿਰਤੀ ਸਾਧੂਆਂ ਦੀ ਹੋ ਜਾਂਦੀ ਹੈ, ਗੁਰੂ ਦੇ ਪਿਆਰ ਕਰਕੇ ਹੁੰਦੀ, ਜਿਹੜੀ ਕਥਾ 50 ਵਾਰੀ ਸੁਣੀ ਫਿਰ ਵੀ ਸੁਣੀ ਸੁਣੀ ਜਾਣੀ, ਰਸ ਆਉਣ ਲੱਗ ਪਿਆ। ਜਿਹੜੇ ਮੇਰੇ ਵਰਗੇ ਮੂਰਖ ਹੁੰਦੇ ਆ, ਕਹਿੰਦੇ ਇਹ ਕਥਾ ਸੁਣੀ ਹੈ ਬਸ, ਕਰੋ ਹੋਰ ਸੁਣਾਓ, ਫਿਰ ਇਹ ਸਾਨੂੰ ਪਤਾ ਵੀ ਹੋਰ ਸੁਣਾਓ, ਪਰ ਸਾਨੂੰ ਰਸ ਹੀ ਨਹੀਂ ਆ ਰਿਹਾ ਨਾ। ਜਿਹੜੇ ਰਸ ਆ ਰਿਹਾ ਉਹ ਕਹਿੰਦਾ ਬਾਰ ਬਾਰ ਇਹ ਸੁਣਾਈ ਜਾਓ, ਇਹਦੇ ਵਿੱਚੋਂ ਹੀ ਰਸ ਲਈ ਜਾ। ਗੁਰੂ ਅੰਗਦ ਦੇਵ ਜੀ ਕਹਿ ਸੁਣਦੇ, ਬਾਬਾ ਜੀ ਸਾਨੂੰ ਫਿਰ ਵੀ ਗੱਲ ਸੁਣਾਓ, ਉਹ ਬਾਬਾ ਬੁੱਢਾ ਜੀ ਸੁਣਾ ਦਿੰਦੇ। ਹਾਂਜੀ, ਭਲੇ ਪ੍ਰਕਾਰ ਨਾਲ ਇੱਕ ਦੂਜੇ ਨੂੰ ਇਹ ਕਥਾ ਗੁਰੂਆਂ ਦੀ ਸੁਣਾਉਂਦੇ ਰਹਿੰਦੇ। ਬਾਬਾ ਬੁੱਢਾ ਦੇ ਵਿੱਚ ਜਿੰਨੀਆਂ ਜੋ ਸਾਖੀਆਂ ਹੁੰਦੀਆਂ ਗੁਰੂ ਨਾਨਕ ਸਾਹਿਬ ਦੀਆਂ, ਜਿੰਨਾ ਕੁ ਪਤਾ ਜਿੰਨਾ ਕੁ ਦੇਖਿਆ ਉਹ ਸੁਣਾ ਦਿੰਦੇ। ਗੁਰੂ ਅੰਗਦ ਦੇਵ ਜੀ ਕਹਿੰਦੇ ਹੋਰ ਸੁਣਾ। ਬਾਬਾ ਬੁੱਢਾ ਕਹਿੰਦੇ ਹੋਰ ਤੇ ਮੈਨੂੰ ਆਉਂਦਾ ਨੀ, ਮੈਂ ਤੇ ਤੁਹਾਡਾ ਤੁਹਾਡੇ ਨਾਲ ਹੀ ਮੈਂ ਸੇਵਾ ਕੀਤੀ। ਮੈਂ ਤੁਹਾਡੇ ਤੋਂ ਪਹਿਲਾਂ ਦਾ ਥੋੜ੍ਹਾ, ਜੇ ਮੈਂ ਦੋ ਚਾਰ ਸਾਲ ਪਹਿਲਾਂ ਵੀ ਆ ਗਿਆ ਮੂਹਾਂ ਦਾ ਤੁਰ ਤੋਂ, ਤਾਂ ਵੀ ਮੈਂ ਬਹੁਤਾ ਨਹੀਂ ਜਾਣਦਾ। ਏਦਾਂ ਕਰੀਏ ਸੱਚੇ ਪਾਤਸ਼ਾਹ ਜੀ, ਮੇਰੀ ਨਿਗ੍ਹਾ ਚ ਇੱਕ ਪੁਰਸ਼ ਐਸਾ ਹੈ, ਇੱਕ ਗੁਰਸਿੱਖ ਹੈ ਜਿਹੜਾ ਤੁਹਾਨੂੰ ਸਾਰਾ ਇਤਿਹਾਸ ਸੁਣਾ ਸਕੇ। ਉਹ ਭਾਈ ਬਾਲਾ ਸੰਧ ਜੱਟ ਹੈ, ਤਲਵੰਡੀ ਪਿੰਡ ਗੁਰੂ ਮਹਾਰਾਜ ਦੇ ਜਨਮ ਅਸਥਾਨ ਨਨਕਾਣਾ ਸਾਹਿਬ ਦਾ ਰਹਿਣ ਵਾਲਾ। ਉਹ ਮਹਾਰਾਜ ਦੇ ਨਾਲ ਸਾਰੀ ਉਮਰ ਰਿਹਾ, ਨੌ ਖੰਡਾਂ ਚ ਮਹਾਰਾਜ ਜਿੱਥੇ ਜਿੱਥੇ ਗਏ ਨੇ, ਭਾਈ ਮਰਦਾਨਾ ਤੇ ਬਾਲਾ ਨਾਲ ਰਹੇ। ਮਰਦਾਨਾ ਤਾਂ ਚਲਾ ਗਏ ਸੱਚਖੰਡ, ਤੇ ਬਾਲਾ ਅਜੇ ਵੀ ਜਿਉਂਦਾ, ਉਹਨੂੰ ਬੁਲਾ ਲਈਏ ਮਹਾਰਾਜ, ਜੇ ਉਹ ਆ ਜਾਵੇ ਉਹ ਸਾਰੀ ਕਥਾ ਸੁਣਾ ਦੇਵੇ, ਤਾਂ ਫਿਰ ਆਪ ਜੀ ਦਾ ਮਨ ਖੁਸ਼ ਹੋਵੇ, ਤਾਂ ਤੁਹਾਡੀ ਭੁੱਖ ਪੂਰੀ ਹੋਵੇਗੀ ਮਹਾਰਾਜ। ਮੈਂ ਤਾਂ ਜਿੰਨਾ ਕੁ ਜਾਣਦਾ ਮੈਂ ਤਾਂ ਤੁਹਾਨੂੰ ਸੁਣਾਤੀ, ਪਰ ਮੇਰੇ ਤੋਂ ਵੱਧ ਕੇ ਸਾਡੇ ਸਾਰਿਆਂ ਤੋਂ ਜ਼ਿਆਦਾ ਜਾਣਦਾ ਹੈ ਗੁਰੂ ਨਾਨਕ ਜੀ ਨੂੰ, ਤਾਂ ਉਹਨਾਂ ਦਾ ਸਾਰੇ ਜੀਵਨ ਦਾ ਸਾਥੀ ਭਾਈ ਬਾਲਾ ਜਾਣਦਾ। ਸਦਾ ਹੀ ਗੁਰੂ ਜੀ ਦੇ ਨਾਲ ਰਹਿਣਾ ਭਾਈ ਬਾਲਾ, ਜੋ ਤੁਹਾਡੇ ਦਰਸ਼ਨਾਂ ਦੀ ਆਵੇਗਾ ਤੇ ਤੁਸੀਂ ਉਹਨੂੰ ਪੁੱਛ ਲਿਆ ਜੇ। ਬਾਬਾ ਬੁੱਢਾ ਜੀ ਕਹਿੰਦੇ ਸਤਿਗੁਰੂ ਜੀ, ਤੁਸੀਂ ਉਹਨਾਂ ਨੂੰ ਕਿਹਾ ਜੇ ਲੋ ਤੁਹਾਨੂੰ ਕਥਾ ਸੁਣਾਉਣਗੇ ਸਾਰੀ। ਸੱਜੇ ਪਾਤਸ਼ਾਹ ਜੀ ਨੇ ਅਵਤਾਰ ਧਾਰਿਆ, ਜੋ ਉਹਨਾਂ ਦੀ ਜਵਾਨੀ ਦੀ ਉਹਨਾਂ ਦੀ ਸਾਰੀ ਕਥਾ ਜਿਹੜੀ ਹੈ ਉਹ ਮੈਂ ਤਾਂ ਨਹੀਂ ਜਾਣਦਾ, ਪਰ ਭਾਈ ਬਾਲਾ ਜਾਣਦਾ ਹੈ। ਇਹ ਤਾਂ ਅਜੇ ਬਾਬਾ ਬੁੱਢਾ ਜੀ ਕਹਿ ਰਹੇ ਸਨ ਤੇ ਵਿਚਾਰ ਚੱਲ ਹੀ ਰਹੀ ਸੀ ਕਿ ਭਾਈ ਬਾਲਾ ਜੀ ਆ ਗਏ। ਇਹ ਤਾਂ ਗੁਰੂ ਘਰ ਦੇ ਵਿੱਚ ਜੋ ਮੰਗਿਆ ਠਾਕਰੇ ਆਪਣੇ ਤੇ ਸੋਈ ਸੋਈ ਸੇਵਾ, ਸਭ ਕੁਛ ਤੁਰਨਾ ਹੋਣਾ ਚਾਹੀਦਾ, ਸਭ ਕੁਛ ਹੋ ਜਾਂਦਾ। ਅਜੇ ਇਹ ਗੱਲਾਂ ਚੱਲਦੀਆਂ ਹੀ ਸਨ ਵੀ ਭਾਈ ਬਾਲਾ ਜਿਹੜਾ ਨਾ ਉਹ ਕਥਾ ਸੁਣਾ ਸਕਦਾ, ਇਹਨਾਂ ਨੂੰ ਬਾਲਾ ਜੀ ਆ ਹੀ ਗਏ। ਭਾਈ ਬਾਲੇ ਨੇ ਜਦੋਂ ਆ ਕੇ ਮੱਥਾ ਟੇਕਿਆ ਤੇ ਗੁਰੂ ਅੰਗਦ ਦੇਵ ਜੀ ਪੁੱਛਦੇ, ਭਾਈ ਸਾਹਿਬ ਜੀ ਤੁਸੀਂ ਮਹਾਰਾਜ ਦੇ ਨਾਲ ਰਹੇ ਹੋ, ਤੁਸੀਂ ਗੁਰੂ ਮਹਾਰਾਜ ਦੀ ਸੰਗਤ ਕੀਤੀ, ਸਾਨੂੰ ਮਹਾਰਾਜ ਦੀ ਕਥਾ ਸੁਣਾ ਦਿਓ। ਭਾਈ ਬਾਲਾ ਜੀ ਕਹਿਣ ਲੱਗੇ, ਮਹਾਰਾਜ ਤੁਹਾਡੀ ਕਿਰਪਾ ਹੋਵੇ ਤੇ ਮੈਂ ਸਾਰੀ ਕਥਾ ਸੁਣਾ ਦਿੰਦਾ। ਭਾਈ ਬਾਲੇ ਨੇ ਕਥਾ ਸੁਣਾਈ ਤੇ ਗੁਰੂ ਅੰਗਦ ਦੇਵ ਜੀ ਸੁਣੀ, ਸੋਲਾਂ ਮਹਾਂਪੁਰਸ਼ਾਂ ਨੇ ਵੀ ਸੁਣੀ। ਹਾਂਜੀ, ਉਹ ਜਨਮ ਸਾਖੀ ਲਿਖੀ ਗਈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਉਹ ਮੈਂ ਪਹਿਲਾਂ ਸੰਗਾਂ ਬੰਦਾਂ ਵਿੱਚ ਜਨਮ ਸਾਖੀ ਦਾ ਟ੍ਰਾਂਸਲੇਸ਼ਨ ਉਲੱਥਾ ਅਨੁਵਾਦ ਕੀਤਾ ਹੈ, ਸੰਗਾਂ ਵਿੱਚ ਨਾਨਕ ਪ੍ਰਕਾਸ਼ ਗ੍ਰੰਥ ਲਿਖਿਆ ਹੈ, ਦੋਹਰੇ ਵਧੀਆ ਬਣਾਏ ਹਨ।
ਸ੍ਰੀ ਬਾਬਾ ਨਾਨਕ ਜੀ ਵੈਸੇ
ਸ੍ਰੀ ਗੁਰੂ ਨਾਨਕ ਦੇਵ ਬਾਬਾ ਜੀ ਨੇ ਜੋ ਪ੍ਰੋਤਸਾਹ ਕੀਤੇ ਹਨ, ਸਾਰੇ ਪ੍ਰਸੰਗ ਸੁਣਾਏ ਖਾਲਸੇ
ਨੂੰ।
ਭਾਈ ਬਾਲਾ ਸੁਣਾਉਣ ਲੱਗ ਪਿਆ ਗੁਰੂ ਅੰਗਦ ਦੇਵ ਜੀ, ਭਾਈ ਭਗੀਰ ਜੀ, ਭਾਈ ਜੀਵਾ ਜੀ, ਭਾਈ ਤਿੰਗਾ ਨਾਈ, ਭਾਈ ਪੈੜਾ ਮੱਥਾ, ਭਾਈ ਲਾਲਾ ਪੰਨੂ, ਭਾਈ ਅਮਰਦਾਸ ਜਾਣੀ ਜੋ ਗੁਰੂ ਅਮਰਦਾਸ ਜੀ ਬਣੇ ਬਾਅਦ ਵਿੱਚ, ਬਾਬਾ ਬੁੱਢਾ ਜੀ, ਇਹ ਸਾਰੇ ਕਥਾ ਸੁਣਨ ਲੱਗ ਪਏ। ਸਾਰੇ ਬ੍ਰਹਮ ਗਿਆਨੀ ਮਹਾਂਪੁਰਸ਼ ਕਥਾ ਸੁਣਦੇ ਆ ਤੇ ਭਾਈ ਬਾਲਾ ਜੀ ਸੁਣਾਉਂਦੇ ਆ ਤੇ ਗੁਰੂ ਅੰਗਦ ਦੇਵ ਜੀ ਸੁਣਦੇ ਸਮਾਧੀ ਲੱਗ ਜਾਂਦੀ, ਕਈ ਕਈ ਦਿਨ ਸਮਾਧੀ ਤੇ ਬੈਠੇ ਰਹਿੰਦੇ, ਅੱਖਾਂ ਵਿੱਚੋਂ ਪਿਆਰ ਦਾ ਜਲ ਵਗਦਾ ਰਹਿੰਦਾ ਤੇ ਇਹ ਕਥਾ ਦਾ ਮਾਹੌਲ ਬੜਾ ਹੀ ਆਨੰਦਮਈ ਸੀ। ਗੁਰੂ ਸਾਹਿਬ ਦੀ ਜਨਮ ਸਾਖੀ ਗੁਰਦੁਆਰਾ ਮਨ ਅਖਾੜਾ ਸਾਹਿਬ ਜਿੱਥੇ ਹੈ, ਇੱਥੇ ਕਥਾ ਭਾਈ ਮਨ ਬਾਲੇ ਨੇ ਸੁਣਾਈ, ਪੈੜੇ ਨੇ ਲਿਖੀ। ਬਰਾਗ ਜਿਹੜਾ ਸੀ ਨਾ ਮਨ ਬਹੁਤ ਜ਼ਿਆਦਾ ਵਿਆਪਕ ਰਹਿੰਦਾ ਸੀ, ਹੁਣ ਕੁਝ ਕੁਝ ਪ੍ਰਸ਼ਾਦਾ ਵੀ ਛੱਡਣ ਲੱਗ ਪਏ। ਇੱਕ ਪ੍ਰਸ਼ਾਦਾ ਛੱਡ ਗਏ ਸਨ 24 ਘੰਟਿਆਂ ਬਾਅਦ, ਉਹ ਵੀ ਸਿੱਖਾਂ ਨੇ ਬਹੁਤ ਬੇਨਤੀਆਂ ਕੀਤੀਆਂ ਮਾਂ ਪ੍ਰਸ਼ਾਦਾ ਸੰਭਵ ਸੰਗਤ ਛੱਡੇਗੀ। ਪਰ ਗੁਰੂ ਅੰਗਦ ਦੇਵ ਜੀ ਮਹਾਰਾਜ ਹੌਸਲਾ ਕਰਕੇ ਹੁਣ ਪ੍ਰਸ਼ਾਦਾ ਛੱਡਣ ਲੱਗ ਪਏ। ਜਿਹਨਾਂ ਸਿੱਖਾਂ ਦੇ ਬਹੁਤ ਭਾਗ ਸਨ ਉਹਨਾਂ ਨੂੰ ਉਹ ਸਮਾਂ ਮਿਲਿਆ। ਉਹ ਸਮਾਂ ਕਿਹੋ ਜਿਹਾ ਸੀ? ਸਨ 1539-1540 ਦਾ ਸਮਾਂ, ਅੱਜ ਤੋਂ ਕੋਈ 500 ਸਾਲ ਲਗਭਗ ਹੋ ਗਏ। ਉਹ ਸਮਾਂ ਉਹ ਸਮੇਂ 1539 ਜਾਂ 1540 ਦੇ ਸਮੇਂ ਇਹ ਕਥਾ ਸ਼ੁਰੂ ਹੋਈ ਲਿਖਣੀ ਅਤੇ ਪੜ੍ਹਨੀ। ਹਾਂਜੀ, ਬੜੇ ਬੜੇ ਮਹਾਂਪੁਰਸ਼ ਸਿੱਖ ਉੱਥੇ ਬਾਣੀ ਪੜ੍ਹਦੇ ਸੀ, ਬਾਣੀ ਚੁੱਕਦੇ ਸੀ, ਕੀਰਤਨ ਹੁੰਦਾ ਸੀ ਅਤੇ ਕਥਾ ਆਈ ਜਾ ਸੀ ਹਰ ਵੇਲੇ। ਕਥਾ ਦਾ ਟਾਈਮ ਕਥਾ ਹੋਣੀ 2-2 ਘੰਟੇ, ਪਾਈ ਬਾਲਾਂ ਦੀ ਕਥਾ ਸੁਣਾਈ ਜਾਣੀ, ਫਿਰ ਕੀਰਤਨ ਵਾਲਿਆਂ ਨੇ ਕੀਰਤਨ ਕਰੀ ਜਾਣਾ, 5-5-4-4 ਘੰਟੇ ਕੀਰਤਨ ਲਈ ਜਾਣਾ, ਸਾਰਾ ਸਾਰਾ ਦਿਨ ਹੀ ਕੀਰਤਨ ਲਈ ਜਾਣਾ। ਕੋਈ ਬਾਣੀ ਪੜ੍ਹ ਰਿਹਾ, ਫਿਰ ਗੁਰੂ ਅੰਗਦ ਦੇਵ ਜੀ ਜਦੋਂ ਇਹ ਜਨਮ ਸਾਖੀ ਲਿਖਵਾਈ, ਫਿਰ ਉਹਨਾਂ ਦੇ ਪੜ੍ਹਨ ਦੀ ਵੀ ਸਮੱਸਿਆ ਵੀ, ਪੜ੍ਹਨੇ ਕਿਵੇਂ ਸਿੱਖ ਅੱਖਰ ਨਹੀਂ ਆਉਂਦੇ ਲੋਕਾਂ ਨੂੰ। ਮਹਾਰਾਜ ਨੇ 35 ਅੱਖਰਾਂ ਦੇ ਗੁਰਮੁਖੀ ਤਿਆਰ ਕੀਤੀ ਸੀ, ਉਹ ਫਿਰ ਉੱਥੇ ਬੱਚਿਆਂ ਨੂੰ ਪੜ੍ਹਾਉਣੀ ਸ਼ੁਰੂ ਕੀਤੀ। ਬਾਬਾ ਬੁੱਢਾ ਜੀ, ਭਾਈ ਗੁਰਜੀਤ ਜੀ ਸਾਰੇ ਸਿੱਖਾਂ ਨੂੰ ਕਿਹਾ ਪਿੰਡਾਂ 'ਚ ਜਾਣ ਕੇ ਬੱਚਿਆਂ ਨੂੰ ਪੜ੍ਹਾਓ, ਅਤੇ ਪਿੰਡ ਪਿੰਡ ਫਿਰ ਗਾਂਹ ਦੀ ਗਾਂਹ, ਗਾਂਹ ਦੀ ਗਾਂਹ ਪਿੰਡਾਂ 'ਚ ਬੱਚੇ ਪੜ੍ਹਾਉਂਦੇ ਗਏ। ਗੁਰਮੁਖੀ ਕੋਲ ਗੁਰਮੁਖੀ ਭਾਸ਼ਾ ਜਿਹੜੀ ਹੈ, ਲਿਪੀ ਹੈ, ਉੜਾ ਜਿਹੜਾ, ਇਹਦਾ ਪ੍ਰਚਾਰ ਗੁਰੂ ਅੰਗਦ ਦੇਵ ਜੀ ਨੇ ਕੀਤਾ। ਹਾਂਜੀ, ਗੁਰੂ ਅੰਗਦ ਦੇਵ ਜੀ ਇਸ ਰੀਤੀ ਨਾਲ ਖੰਡੂਰ ਸਾਹਿਬ ਵਿੱਚ ਇਹਦਾ ਪ੍ਰਚਾਰ
ਕੀਤਾ।
ਚੁੱਪ ਰਹਿੰਦੇ ਸਨ, ਜ਼ਿਆਦਾਤਰ ਘੱਟ ਬੋਲਦੇ, ਸਾਰਾ ਦਿਨ ਚੁੱਪ ਰਹਿਣਾ, ਬਸ ਕੋਈ ਬਹੁਤ ਮਤਲਬ ਦੀ ਗੱਲ ਹੋਵੇ ਭਜਨ ਬਾਣੀ ਵਾਣੀ 'ਚ ਉਹ ਮੂੰਹ ਤੋਂ ਕਹਿਣੀ, ਨਹੀਂ ਤਾਂ ਬੋਲਦੇ ਨਹੀਂ ਸਨ। ਅਤੇ ਕਿਸੇ ਨਾਲ ਮੋਹ ਵੀ ਨਹੀਂ ਸੀ ਕਰਦੇ, ਕਿਉਂਕਿ ਮੋਹ ਦਾ ਤਾਂ ਹੋਵੇ ਕਿਸੇ ਨਾਲ ਵੀ ਜੇ ਗੁਰੂ ਨਾਨਕ ਵੱਲੋਂ ਧਿਆਨ ਹਟੇ, ਧਿਆਨ ਹੀ ਉੱਧਰ ਲੈਣਾ ਗੁਰੂ ਨਾਨਕ ਸਾਹਿਬ ਅਤੇ ਦੁਨੀਆਂ ਵਾਲੇ ਪਾਸੇ ਗਿਰਤੀ ਨਹੀਂ ਆਉਂਦੀ। ਇਹੋ ਜਿਹਾ ਉਹਨਾਂ ਦਾ ਵਿਹਾਰ ਸੀਗਾ। ਪ੍ਰਸ਼ਾਦਾ ਸਿੱਖ ਧੱਕੇ ਨਾਲ ਰੱਖ ਦਿੰਦੇ ਸੀ ਕਿ ਇੱਕ ਪ੍ਰਸ਼ਾਦਾ ਗੁਰੂ ਸਾਹਿਬ ਛੱਕਦੇ ਸੀਗੇ, ਬਾਕੀ ਕਿਸੇ ਨਾਲ ਬਹੁਤਾ ਜਿਵੇਂ ਆਮ ਗੱਲਾਂ ਬਾਤਾਂ ਮਾਰਨ ਦੀ ਆਦਤ ਹੁੰਦੀ ਹੈ ਤਾਂ ਬਿਲਕੁਲ ਹੀ ਕੋਈ ਨਹੀਂ ਸੀ। ਸਾਰਾ ਦਿਨ ਭਜਨ ਬਾਣੀ ਵਿੱਚ, ਕਥਾ ਵਿੱਚ ਅਤੇ ਕੀਰਤਨ 'ਚ ਲੱਗੇ ਰਹਿੰਦੇ ਸੀ। ਜਿਵੇਂ ਇੱਕ ਬਾਲ ਅਵਸਥਾ 'ਚ ਹੁੰਦਾ ਨਾ ਬਾਲਕ, ਉਹਨੂੰ ਕੋਈ ਕਿਸੇ ਕਮੀ ਨਹੀਂ ਹੁੰਦੀ, ਆਪਣੇ ਆਨੰਦ 'ਚ ਹੁੰਦਾ ਬਾਲ ਸੁਭਾਅ ਜਿਹੜਾ ਹੈ, ਉਹਨੂੰ ਕੋਈ ਚਿੰਤਾ ਨਹੀਂ ਹੁੰਦੀ, ਕੋਈ ਟੈਨਸ਼ਨ ਨਹੀਂ ਹੁੰਦੀ, ਆਪਣੇ ਆਨੰਦ 'ਚ ਹੁੰਦਾ। ਇਹ ਤਾਂ ਮਹਾਰਾਜ ਉਸ ਆਨੰਦ ਵਿੱਚ ਸਨ ਜਿੱਥੇ ਦੁਨੀਆ ਦੀ ਚਿੰਤਾ, ਫਿਕਰ, ਡਰ, ਖਿਆਲ, ਮਾਇਆ ਦੇ ਹੋਰ ਕੋਈ ਝਵੇਲੇ ਨਹੀਂ ਸਨ। ਬਸ ਗੁਰੂ ਨਾਨਕ ਦਾ ਹੀ ਪਿਆਰ ਰੋਮ ਰੋਮ 'ਚ ਵਸਿਆ, ਭਗਤੀ ਦਾ ਰੂਪ ਬਣ ਗਏ ਗੁਰੂ ਅੰਗਦ ਦੇ। ਨੇਮ ਸੀਗਾ ਉਹ ਦੱਸਣਗੇ ਕਵੀਰਾਜ ਭਾਈ ਸੰਤੋਖ ਸਿੰਘ ਸਾਹਿਬ ਜੀ ਮਾਨ ਵਸਤੂ ਨਾਮ ਜਿਹੜੇ ਜੋ ਸਰਦਾਰ ਕੌਰ ਸ੍ਰੀ ਵਾਹਿਗੁਰੂ।